ਵਾਹਿਗੁਰੂ ਜੀ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਫਿਰਨਾ ਖਹਿਰਾ ਜੋਧ ਸਿੱਖ ਜੀਵਾਈ ਗੁਰਸੇਵ ਸਮਾਵੈ
ਇਹ ਜਿਹੜਾ ਸੀ ਫਿਰਨਾ ਖਹਿਰਾ ਜਾਤੀ ਦਾ ਭਾਈ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਹੀ ਇਹ ਸਿੱਖ ਹੋਇਆ ਹੈ ਗੁਰੂ ਅੰਗਦ ਸਾਹਿਬ ਦੀ ਸੇਵਾ ਵਿੱਚ ਵੀ ਰਿਹਾ ਹੈ ਖਹਿਰੇ ਜਾਤੀ ਵਿੱਚੋਂ ਅਤੇ ਸਾਧੂ ਸੱਚੇ ਪਾਤਸ਼ਾਹ ਦਾ ਉਪਦੇਸ਼ ਲੈ ਕਰਕੇ ਇਹਨੇ ਪਰਮ ਪਦ ਦੀ ਪ੍ਰਾਪਤੀ ਕੀਤੀ ਆ ਇਸ ਤਰ੍ਹਾਂ ਭਾਈ ਜੋਧ ਹੋਏ ਨੇ ਖਡੂਰ ਸਾਹਿਬ ਦੇ ਰਹਿਣ ਵਾਲੇ ਇਹਦੇ ਜਦੋਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਲਹਿਣਾ ਦੇ ਰੂਪ ਵਿੱਚ ਦੇਵੀ ਦੇ ਜਾਂਦੇ ਨੇ ਤਾਂ ਇਹ ਜਿਹੜੇ ਸੀ ਰੋਜ਼ ਕੀਰਤਨ ਕਰਿਆ ਕਰਦੇ ਗੁਰਬਾਣੀ ਦਾ ਭਾਈ ਜੋਧ ਜੀ ਬਾਣੀ ਗਾਇਆ ਕਰਦੇ ਇਉਂ ਉਹ ਧੁਨਾਂ ਇੱਕ ਵਾਰੀ ਲਹਿਣਾ ਜੀ ਨੂੰ ਸਰਵਣ ਹੋਈਆਂ ਅਤੇ ਪੁੱਛਿਆ ਕਿਹਨਾਂ ਦੀ ਬਾਣੀ ਹੈ ਜੋਧ ਜੀ ਦੱਸਿਆ ਇਹ ਬਾਣੀ ਗੁਰੂ ਨਾਨਕ ਸਾਹਿਬ ਜੀ ਦੀ ਆ ਅਤੇ ਤੁਸੀਂ ਇਉਂ ਉਪਦੇਸ਼ ਦਿੱਤਾ ਪ੍ਰੇਰਨਾ ਕੀਤੀ ਇਉਂ ਭਾਈ ਜੋਧ ਦੀ ਪ੍ਰੇਰਨਾ ਨਾਲ ਲਹਿਣਾ ਜੀ ਫਿਰ ਕਰਤਾਰਪੁਰ ਸਾਹਿਬ ਵਿਖੇ ਮਹਾਰਾਜ ਜੀ ਸੰਗਤ ਵਿੱਚ ਆਏ ਨੇ ਉਦੋਂ ਫਿਰ ਜਿਹੜੇ ਸੀ ਗੁਰਦੀਖਿਆ ਲਈ ਆ ਕਿੰਨੀ ਸੇਵਾ ਕਮਾਈ ਅਤੇ ਗੁਰੂ ਬਣੇ ਉਹ ਭਾਈ ਜੋਧ ਜੀ ਨੇ ਇਹ ਜਿਨ੍ਹਾਂ ਨੇ ਭਾਈ ਲਹਿਣਾ ਜੀ ਨੂੰ ਪ੍ਰੇਰ ਕਰਕੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਲਈ ਜਿਹੜੀ ਸੀ ਪ੍ਰੇਰਨਾ ਦਿੱਤੀ ਸੀ ਉਹ ਇਹ ਭਾਈ ਜੋਧ ਜੀ ਗੁਰੂ ਅੰਗਦ ਸਾਹਿਬ ਜਿਹੜੇ ਨੇ ਇਹ ਵੀ ਮਾਰਚੇ ਪਾਤਸ਼ਾਹ ਦੇ ਸਿੱਖ ਨੇ ਅਤੇ ਨਾਲ ਹੀ ਜੀਵਾ ਜੀ ਹਾਂ ਇਹ ਵੀ ਸਿੱਖ ਦਾ ਨਾਂ ਜੀਵਾ ਜੀ ਇੱਥੇ ਜੀਵਾ ਜੀ ਆਇਆ ਅਤੇ ਮੁੱਖ ਨਾਮ ਭਾਈ ਜੀਵਾ ਵਾ ਜਿਹੜਾ ਗੁਰੂ ਅੰਗਦ ਸਾਹਿਬ ਜੀ ਨੂੰ ਰੋਜ਼ ਜਿਹੜਾ ਸੀ ਖਿਚੜੀ ਤਿਆਰ ਕਰਕੇ ਖਵਾਇਆ ਕਰਦਾ ਸੀ ਇੱਕ ਦਿਨ ਕੀ ਹੋਇਆ ਵੀ ਹਨੇਰੀ ਚੱਲਦੀ ਆ ਬਹੁਤ ਅਤੇ ਇਹਨੇ ਕਿਹਾ ਵੀ ਇਹ ਹਨੇਰੀ ਮੈਨੂੰ ਲੇਟ ਕਰੂਗੀ ਮਹਾਰਾਜ ਦੀ ਸੇਵਾ ਵਿੱਚ ਮੈਂ ਕਿਹਾ ਮਹਾਰਾਜ ਜੀ ਹਨੇਰੀ ਤਾਂ ਬੰਦ ਕਰੋ ਅਤੇ ਇਹ ਜਿਹੜੀ ਹੈ ਤਾਂ ਜੋ ਮੈਂ ਟਾਈਮ ਸਿਰ ਆਪ ਜੀ ਨੂੰ ਸੇਵਾ ਕਰ ਸਕਾਂ ਭਾਈ ਜੀਵਾ ਜੀ ਕਹਿਣ ਲੱਗੇ ਮੈਂ ਕਿਹਾ ਭਾਈ ਜੀਵਾ ਇਹ ਹਨੇਰੀ ਬੰਦ ਕਰਨਾ ਪਾਪ ਹੈ ਇਹ ਸਮਝ ਲੈ ਇਸ ਹਨੇਰੀ ਨੇ ਵੀ ਬਹੁਤ ਕਾਰ ਸਵਾਰਨੇ ਨੇ ਖਿਆਲ ਕਰ ਮਹੀਨਾ ਹੋ ਗਿਆ ਜਹਾਜ਼ਾਂ ਨੂੰ ਖੜਿਆ ਨੇ ਸਮੁੰਦਰ ਵਿੱਚ ਉਹ ਇਸ ਹਨੇਰੀ ਦੀ ਡੀਕ ਕਰ ਰਹੇ ਨੇ ਕਿਉਂਕਿ ਪੁਰਾਣੇ ਸਮੇਂ ਜਿਹੜੇ ਸਮੁੰਦਰੀ ਜਹਾਜ਼ ਹੁੰਦੇ ਸੀ ਨਾ ਉਹ ਇਉਂ ਹਵਾ ਦੇ ਰੁੱਖ ਨਾਲ ਚੱਲਦੇ ਹੁੰਦੇ ਸੀ ਹਵਾ ਚੱਲਦੀ ਅਤੇ ਤਾਂ ਉਹ ਅੱਗੇ ਚੱਲਦੇ ਅਤੇ ਮਹਾਰਾਜ ਕਹਿੰਦੇ ਭਾਈ ਇੰਨਾ ਚਿਰ ਹੋ ਗਿਆ ਖੜਿਆ ਨੂੰ ਜਹਾਜ਼ਾਂ ਨੂੰ ਉਹਨਾਂ ਦੀ ਕੋਈ ਵਜੀਬਕਾ ਵਾ ਅਤੇ ਉਹ ਐਸੇ ਹਵਾ ਨੂੰ ਡੀਕ ਰਹੇ ਨੇ ਅਕਾਲ ਪੁਰਖ ਸੱਚੇ ਪਾਤਸ਼ਾਹ ਉਹਨਾਂ ਦੀ ਰੋਜ਼ੀ ਵਾਸਤੇ ਇਹ ਹਵਾ ਜਿਹੜਾ ਚਲਾ ਰਹੇ ਨੇ ਤਾਂ ਉਹ ਜਹਾਜ਼ ਚੱਲੇ ਹੋਏ ਨੇ ਅਤੇ ਤੂੰ ਬੰਦ ਕਰਵਾਉਣ ਲੱਗਾ ਅਤੇ ਉਹਨਾਂ ਦੀ ਰੋਜ਼ੀ ਦਾ ਖਿਆਲ ਕਰ ਲਓ ਬਈ ਤੁਸੀਂ ਜਿਹੜਾ ਹੈ ਰੋਜ਼ੀ ਵਿੱਚ ਰੁਕਾਵਟ ਬਣਨੀ ਹੈ ਐਵੇਂ ਮਹਾਰਾਜ ਕਹਿਣ ਲੱਗੇ ਤਾਂਬੇ ਦੀ ਧਰਤੀ 'ਤੇ ਜਿਹੜੇ ਸੱਪ ਰਹਿੰਦੇ ਆ ਨਾ ਅਤੇ ਇਹ ਹਵਾ ਜਦੋਂ ਚੱਲਦੀ ਆ ਜੋ ਉਹਨਾਂ ਹਨੇਰੀ ਚੱਲਦੀ ਆ ਧੂੜ ਮਿੱਟੀ ਘੱਟਾ ਉੱਠ ਕੇ ਜਾਂਦਾ ਹੈ ਇਹ ਉਹਨਾਂ ਦੀ ਖੁਰਾਕ ਹੈ ਸੱਪਾਂ ਦੀ ਕਿਉਂਕਿ ਉਹ ਜਿਹੜੇ ਨੇ ਫੱਕ ਖਾਂਦੇ ਨੇ ਮਿੱਟੀ ਦੀ ਅਤੇ ਉਹ ਵੀ ਭੁੱਖੇ ਬੈਠੇ ਹੋਏ ਨੇ ਅਤੇ ਇਹ ਹਨੇਰੀ ਕਰਕੇ ਹੀ ਜਿਹੜੀ ਉਹਨਾਂ ਨੂੰ ਖੁਰਾਕ ਮਿਲਣੀ ਆ ਅਤੇ ਤੂੰ ਸਾਨੂੰ ਇਕੱਲਿਆਂ ਨੂੰ ਖਵਾਉਣ ਵਾਸਤੇ ਇੰਨਿਆਂ ਦੀ ਰੋਜ਼ੀ ਖਰਾਬ ਕਰਨ ਲੱਗਾ ਵੇਖ ਲਾ ਇਉਂ ਨਹੀਂ ਠੀਕ ਹੈਗਾ ਇਉਂ ਭਾਈ ਜੀ ਬਾਜੀ ਨੂੰ ਮਹਾਰਾਜ ਨੇ ਉਪਦੇਸ਼ ਦਿੱਤਾ ਸੀ ਇਹ ਸਾਰਿਆਂ ਨੇ ਸਤਿ ਸੱਚੇ ਪਾਤਸ਼ਾਹ ਦਰ ਦੀ ਸੇਵਾ ਕਮਾਈ ਆ ਸੇਵਕ ਸਿੱਖ ਹੋਏ ਨੇ
ਗੁਜਰ ਜਾਤ
ਗੁਜਰ ਨਹੀਂ ਕਹਿਣਾ ਗੁਜਰ
ਗੁਜਰ
ਗੁਜਰ ਅਤੇ ਮਰ ਜਾਣ ਨੂੰ ਕਹਿੰਦੇ ਆ
ਠੀਕ
ਗੁਜਰ
ਗੁਜਰ
ਭਾਰਾ ਕਰਕੇ ਪੜੋ ਗੁਜਰ ਜਾਤ ਲੁਹਾਰ ਹੈ
ਗੁਜਰ ਜਾਤ ਲੁਹਾਰ ਹੈ
ਇਹ ਗੁੱਜਰ ਜਾਤੀ ਨਹੀਂ ਹੈਗੀ ਵਿਸਰਾਮ ਲਿਆ ਗੁੱਜਰ ਤੇ ਥੋੜ੍ਹਾ ਰੁਕੇ ਗੁੱਜਰ
ਗੁੱਜਰ
ਜਾਤ ਲੁਹਾਰ ਹੈ
ਜਾਤ ਲੁਹਾਰ ਹੈ
ਨਾਂ ਹੈ ਗੁੱਜਰ ਜਾਤੀ ਦਾ ਕੀ ਹੈ ਲੁਹਾਰ ਲੋਹੇ ਦਾ ਕੰਮ ਕਰਨ ਵਾਲੇ ਲੋਹਾ ਆਪਣੇ ਪੱਤ ਪਿੰਡਾਂ 'ਚੋਂ ਆਏ ਹਾਂ ਜੋ ਸਾਰਾ ਲੋਹੇ ਦਾ ਕੰਮ ਕਰਦੇ ਉਹਨਾਂ ਨੂੰ ਕਹਿੰਦੇ ਲੁਹਾਰ ਕਹਿੰਦੇ ਨਾਮ ਗੁੱਜਰ ਹੈ ਜਾਤੀ ਦਾ ਲੁਹਾਰ ਹੈ ਭਾਈ ਇਹਨੂੰ ਸੱਚੇ ਪਾਤਸ਼ਾਹ ਨੇ ਉਪਦੇਸ਼ ਦਿੱਤਾ ਜੀ ਕਿ ਭਾਈ ਜਿਹੜਾ ਹੈ ਪਰਉਪਕਾਰ ਦਾ ਕੰਮ ਕਰਨਾ ਗੁਰੂ ਅੰਗਦ ਸਾਹਿਬ ਜੀ ਕਹਿਣ ਲੱਗੇ ਅਤੇ ਜਦੋਂ ਵੀ ਕਿਸੇ ਦੁਖੀਆਂ ਨੂੰ ਵੇਖੇ ਤਾਂ ਦਇਆ ਕਰਨੀ ਆ। ਇਹ ਉਪਦੇਸ਼ ਦਿੱਤਾ ਮਹਾਰਾਜ ਜੀ ਨੇ ਅਤੇ ਨਾਲ ਕਿਹਾ ਵੀ ਭਾਈ ਇਹ ਜਿਹੜੇ ਤੇਰੀ ਤੂੰ ਕੰਮ ਕਰਦਾ ਨਾ ਲੁਹਾਰੇ ਦਾ, ਜੇ ਕੋਈ ਗਰੀਬ ਆ ਜਾਵੇ ਕੋਈ ਕੰਮ ਕਰਾਉਣ ਵਾਸਤੇ ਮਜ਼ਦੂਰੀ ਉਹ ਤੋਂ ਮਜ਼ਦੂਰੀ ਨਾ ਲਈ, ਕਿਉਂ ਗਰੀਬ ਤੋਂ ਪੈਸੇ ਨਹੀਂ ਲੈਣੇ, ਉਹਦਾ ਕੰਮ ਫਰੀ ਕਰਨਾ। ਅਤੇ ਇਸ ਲਈ ਇਹ ਉਪਦੇਸ਼ ਵੀ ਦਿੱਤਾ, ਨਾਲ ਕਿਹਾ ਜਿਹੜੀ ਤੇਰੀ ਕਿਰਤ ਕਮਾਈ ਹੈ ਤਾਂ ਸੰਬੰਧ ਕੱਢਣਾ ਇਸ ਗੁੱਜਰ ਲੁਹਾਰ ਨੂੰ। ਇਹ ਉਪਦੇਸ਼ ਦਿੱਤੇ ਨੇ ਮਹਾਰਾਜ ਜੀ ਨੇ। ਇਹ ਸਾਰੀਆਂ ਸ਼ਿਕਸ਼ਾਵਾਂ ਗ੍ਰਹਿਣ ਕਰਕੇ ਇਉਂ ਸੇਵਾ ਵਿੱਚ ਭਾਈ ਲੱਗਾ ਹੋਇਆ। ਕੋਈ ਆ ਜਾਂਦਾ ਗਰੀਬ, ਜੇ ਕੋਈ ਨਹੀਂ ਪੈਸੇ ਮੈਂ ਖੁਰਪਾ ਬਣਾਉਣਾ ਜੀ ਪੈਸੇ ਹੈ ਨਹੀਂ, ਚੱਲ ਠੀਕ ਆ ਬਾਈ ਬਣਾ ਕੇ ਦੇ ਦੇਣਾ, ਕੋਈ ਹੋਰ ਚੀਜ਼ ਲੋਹੇ ਦੀ ਬਣਾਉਣੀ ਹੈ ਤਾਂ ਬਣਾ ਕੇ ਦੇ ਦੇਣੀ ਆ, ਪੈਸੇ ਨਹੀਂ ਲੈਣੇ। ਸਤਿਗੁਰਾਂ ਦੀ ਆਗਿਆ ਕਮਾਉਂਦਾ, ਨਾਲ ਦਸਵੰਧ ਵੀ ਕਰਦਾ ਜਿਹੜਾ ਹੋਰ ਬੱਚਤ ਹੈ। ਅਤੇ ਇਸ ਤਰ੍ਹਾਂ ਇਵੇਂ ਹੀ ਇਸੇ ਨਗਰ ਦੇ ਰਹਿਣ ਵਾਲਿਆਂ ਕੁਝ ਜਿਹੜੇ ਅਸੀਂ ਲੋਕਾਂ ਨੇ ਚੁਗਲੀਆਂ ਕਰਕੇ ਨਾ, ਜਿਹੜੀ ਸਿੱਖ ਸੰਗਤ ਸੀ ਕੁਝ ਕੁ ਥੇ ਵੇ ਦੋਸੇ, ਲੋਕਾਂ ਨੇ ਈਰਖਾ ਕਰਕੇ ਚੁਗਲੀਆਂ ਕਰਕੇ ਕੈਦ ਕਰਾ ਦਿੱਤੇ, ਜਾ ਰਾਜੇ ਦੇ ਕੈਦੀ ਹੋ ਗਏ ਨੇ। ਹੁਣ ਥੇ ਦੋਸੇ ਮਹਾਰਾਜ ਪਾਤਸ਼ਾਹ ਦੀ ਬਾਣੀ ਪੜ੍ਹਦੇ ਨੇ, ਕੈਦ ਵਿੱਚ ਸਿਮਨ ਕਰਦੇ ਨੇ, ਰੱਬ ਦੀ ਐਸੀ ਕਲਾ ਵਰਤੀ ਅਤੇ ਜੇਲ੍ਹ 'ਚੋਂ ਜਿਹੜੇ ਨੇ ਨਿਕਲ ਗਏ ਨੇ। ਰਾਤ ਨੂੰ ਅੱਧੀ ਰਾਤ ਹੋਈ, ਉਹ ਸਾਰੇ ਜੇਲ੍ਹ 'ਚੋਂ ਨਿਕਲ ਗਏ, ਪਰ ਜਿਹੜੀਆਂ ਬੇੜੀਆਂ ਪਾਈਆਂ ਸੀ ਉਹ ਬੇੜੀਆਂ ਸਮੇਤ ਆ ਗਏ ਨਾ। ਉਹ ਫਿਰ ਇਉਂ ਇਹਦੇ ਕੋਲ ਆਏ ਅੱਧੀ ਰਾਤ ਨੂੰ, ਕਹਿਣ ਲੱਗਿਆ ਵੀ ਵਾਹਿਗੁਰੂ ਦੀ ਕਿਰਪਾ ਹੋਈ ਹੈ ਜੇਲ੍ਹ 'ਚੋਂ ਤੋਂ ਐਂ ਨਿਕਲ, ਅਤੇ ਅਗਲਾ ਕੰਮ ਬੇੜੀਆਂ ਕੱਟਣ ਵਾਲਾ ਤੂੰ ਕਰ, ਬੇੜੀਆਂ ਕੱਟ ਤੂੰ ਲੁਹਾਰ ਹੈ। ਕਹਿਣ ਲੱਗਾ ਰਾਜੇ ਦੇ ਤੁਸੀਂ ਜੇਲ੍ਹ 'ਚੋਂ ਨਿਕਲ ਕੇ ਆਏ ਹੋ, ਮੈਂ ਤੁਹਾਡੀਆਂ ਕੱਟਦਿਆਂ ਬੇੜੀਆਂ, ਜੇ ਰਾਜੇ ਨੂੰ ਪਤਾ ਲੱਗਿਆ ਮੇਰੀ ਤਾਂ ਨਹੀਂ ਨਾ ਖੈਰ, ਸਜ਼ਾ ਦਊਗਾ। ਇਉਂ ਜਿਹੜਾ ਸੀ ਪਰ ਨਾਲ ਨਾਲ ਦੇਖਿਆ ਵੀ ਮੈਨੂੰ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਸੀ ਵੀ ਭਾਈ ਕੋਈ ਦੁਖੀ ਆਵੇ ਪਰਉਪਕਾਰ ਦਾ ਕੰਮ ਕਰਨਾ ਹੈ। ਚਲੋ ਹੁਣ ਇਹ ਦੁਖੀ ਹੋਈ ਨੇ, ਜਿੱਥੇ ਅਕਾਲ ਪੁਰਖ ਵਾਹਿਗੁਰੂ ਇਹਨਾਂ ਨੂੰ ਜੇਲ੍ਹ 'ਚੋਂ ਕੱਢਿਆ ਹੈ ਅਤੇ ਮੈਂ ਬੇੜੀਆਂ ਕੱਟ ਦੂੰਗਾ ਅਤੇ ਮੇਰੀ ਨਹੀਂ ਰੱਖਿਆ ਕਰੂੰ ਮਹਾਰਾਜ, ਨਾਲੇ ਗੁਰੂ ਦਾ ਬਚਨ ਕਮਾਉਣਾ ਸਿੱਖ ਦਾ ਫਰਜ਼ ਹੈ, ਇਉਂ ਮੈਂ ਗੁਰੂ ਦਾ ਬਚਨ ਕਮਾਉਣਾ, ਹੁਣ ਮੈਨੂੰ ਰਾਜੇ ਦੀ ਕੋਈ ਪਰਵਾਹ ਨਹੀਂ। ਬੇੜੀਆਂ ਕੱਟ ਦਿੱਤੀ, ਕੱਟ ਕੇ ਲਾਸੀ ਖਲਸਲਾਸੀ ਕੀਤੀ ਉਹਨਾਂ ਦੀ। ਇਉਂ ਭਾਈ ਇਹ ਗੁੱਜਰ ਜਾਤੀ ਗੁੱਜਰ ਜਿਹੜਾ ਸੀ ਜਾਤੀ ਦਾ ਲੁਹਾਰ, ਗੁੱਜਰ ਨਾਮੇ ਸਿੱਖ ਮਹਾਰਾਜ ਪਾਤਸ਼ਾਹ ਜੀ ਸਿੱਖੀ ਕਮਾਈ ਆ। ਅਤੇ ਇਉਂ ਗੁਰਸਿੱਖੀ ਗੁਰਸਿੱਖ ਸੁਣਾਵੈ
ਗੁਰਸਿੱਖ ਸੁਣਾਵੈ,
ਅਤੇ ਨਾਲ ਨਾਲ ਗੁਰਸਿੱਖਾਂ ਨੂੰ ਗੁਰਸਿੱਖੀ ਦੀ ਭਾਈ ਜਿਹੜੀ ਹੈ ਪ੍ਰੇਰਨਾ ਸੁਣਾਉਂਦਾ, ਇਹ ਵੀ ਨਾਲ ਕਰਦਾ ਗੁਰਸਿੱਖੀ ਲਈ ਪ੍ਰੇਰਦਾ ਵੀ ਆ ਹੋਰਾਂ ਨੂੰ, ਆਓ ਭਾਈ ਸਿੱਖ ਸਜੋ।
ਹਾਂਜੀ ਨਾਈ ਧਿੰਗ ਵਿਖਾਣੀ ਹੈ,
ਹਾਂਜੀ ਧਿੰਗਾਂ ਨਾਈ ਹੈ ਭਾਈ, ਨਾਈ ਜਾਤੀ ਆ। ਵਿਖਾਣੀਆਂ ਮੈਨੇ ਆਖੀ ਦਾ ਨਾਂ ਹੈ, ਧਿੰਗ ਜਾਤੀ ਆ ਨਾਈ। ਇਹ ਸਤਿਗੁਰੂ ਜੀ ਮਾੜੇ ਪਾਤਸ਼ਾਹ ਦੇ ਗੁਰੂ ਅੰਗਦ ਸਾਹਿਬ ਦੇ ਹਜ਼ੂਰ ਆਇਆ, ਸਭ ਸੱਚੇ ਪਾਤਸ਼ਾਹ ਜੀ ਨੂੰ ਆ ਕਰਕੇ ਜਿੱਥੇ ਹੋਰ ਸਿੱਖ ਸੰਗਤਾਂ ਨਾ ਭਾਂਡੇ ਮਾਂਜਣ ਦੀ ਸੇਵਾ ਕਰਦੀਆਂ ਨੇ, ਉਹਨਾਂ ਦੇ ਨਾਲ ਹੀ ਇਹ ਵੀ ਸੇਵਾ ਕਰਨ ਲੱਗ ਪਿਆ। ਗੁਰੂ ਕੇ ਲੰਗਰਾਂ ਦੀ ਸੇਵਾ ਕਰਦਾ, ਪਕਾਉਂਦਾ ਹੈ, ਭਾਂਡੇ ਮਾਂਜਦਾ ਹੈ, ਅਤੇ ਸੰਗਤ ਨਾਲ ਜੁੜ ਕਰਕੇ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਹਜ਼ੂਰ ਬੁਲਾਇਆ ਗੁਰੂ ਅੰਗਦ ਸਾਹਿਬ ਜੀ ਨੇ, ਭਾਈ ਅਤੇ ਬੜੀ ਸੇਵਾ ਕਈ ਤੋਂ ਕਰ ਰਹੇ ਹੈ, ਕੀ ਆਸ ਇਹਨੂੰ ਲੈ ਕੇ ਕਰ ਰਹੇ ਹਾਂ, ਮਹਾਰਾਜ ਪਾਤਸ਼ਾਹ ਜੀ ਮੈਨੂੰ ਜਿਹੜਾ ਹੈ ਪਰਮਹੰਸ ਦੀ ਪ੍ਰਾਪਤੀ ਕਰਾ ਦਿਓ, ਜਾਚਨਾ ਕੀਤੀ। ਸਤਿ ਸੱਚੇ ਪਾਤਸ਼ਾਹ ਨੇ ਕਿਹਾ ਵੇਖ ਲੈ ਤੇਰੀ ਜਾਤੀ ਦਾ ਭਗਤ ਹੋਇਆ ਸੈਣ ਲਾਈ, ਅਤੇ ਉਹਨੇ ਪ੍ਰੇਮਾ ਭਗਤੀ ਕੀਤੀ ਹੈ ਅਕਾਲ ਪੁਰਖ ਦੀ, ਅਤੇ ਘਰ ਆਏ ਸੰਤਾਂ ਦੀ ਸੇਵਾ ਕੀਤੀ, ਰਾਜੇ ਦੀ ਡਿਊਟੀ ਦੀ ਪਰਵਾਹ ਨਹੀਂ ਕੀਤੀ, ਰਹਿਣ ਸਵਾਈ ਕੀਰਤਨ ਹੋਇਆ, ਰਾਤ ਨੂੰ ਜਿਹੜਾ ਸੀ ਇਉਂ ਸਾਰੀ ਰਾਤ ਸਹਿਣ ਲਾਈ ਜਿਹੜਾ ਸੀ ਸੇਵਾ ਵਿੱਚ ਰਿਹਾ ਮਹਾਂਪੁਰਖਾਂ ਦੀ। ਸਵੇਰੇ ਆਪ ਅਕਾਲ ਪੁਰਖ ਨੇ ਫਿਰ ਜਿਹੜਾ ਸੀ ਨਾਈ ਦਾ ਰੂਪ ਧਾਰ ਕੇ ਰਾਜੇ ਦੀ ਡਿਊਟੀ ਕੀਤੀ ਆ, ਅਤੇ ਤੂੰ ਖੈਰ ਤੇਰੀ ਜਾਤੀ ਉਹੀ ਆ, ਉੱਦਾਂ ਭਗਤੀ ਕਰਨੀ ਆ ਤੂੰ, ਇਉਂ ਸੇਵਾ ਕਰਨੀ ਆ ਗੁਰ ਕੇ ਸਿੱਖਾਂ ਦੀ, ਅਤੇ ਤੈਨੂੰ ਵੀ ਇਹ ਪਦਵੀ ਜਿਹੜੀ ਆ ਪ੍ਰਾਪਤ ਹੋਵੇਗੀ। ਉਹ ਧਿੰਗੇ ਨਾਈ ਨੂੰ ਮਹਾਰਾਜ ਪਾਤਸ਼ਾਹ ਜੀ ਨੇ ਇਹ ਉਪਦੇਸ਼ ਦੇ ਕਰਕੇ ਬਖਸ਼ਿਸ਼ ਕੀਤੀ ਹੈ। ਸਤਿਗੁਰਾਂ ਦੀ ਸੇਵਾ ਫਿਰ ਲੱਗਿਆ ਰਿਹਾ, ਫਿਰ ਭਾਂਡੇ ਮਾਂਜਣੇ, ਸਤਿਗੁਰਾਂ ਦੀ ਮੁੱਠੀ ਚਾਪੀ ਕਰਨੀ, ਹੋਰ ਮਾਸੇ ਦੇ ਬਸਤਰ ਧੋ ਦੇਣੇ, ਇਉਂ ਸੇਵਾ ਨਿਭਾਉਂਦਾ ਰਿਹਾ ਤਿੰਗਾ। ਇਹ ਸੇਵਾ ਦਾ ਸਦਕਾ ਕੁਟੰਬ ਤਰਾਵੈ
ਸਤਿਗੁਰ ਸੇਵਕ,
ਤੁਸੀਂ ਕੁਟੰਬ ਪੜ੍ਹਦੇ ਹੋ, ਬੱਬਾ ਲਾਓ ਭੱਬਾ ਨੂੰ ਕੁਟੰਬ, ਇਹ ਦੋ ਪਾਠ ਇੱਕ ਤਰ੍ਹਾਂ ਨਾਲ ਗਲਤ ਹੋ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ 'ਚ ਵੀ ਆਉਂਦਾ, ਉੱਥੇ ਕਈ ਪਿੰਡਾਂ ਦੀ ਬੋਲੀ ਮੁਤਾਬਕ ਕੁਟੁੰਬ ਬਣੀ ਜਾਂਦੇ ਆ
ਕੁਟੰਬ,
ਅਤੇ ਕੁਟੰਬ ਪੜ੍ਹਦੇ ਨੇ ਭੱਬਾ ਲੱਗ ਗਿਆ, ਲਾਉਣਾ ਕੀ ਹੈ ਬੱਬਾ, ਸੋ ਉਚਾਰਨ ਕੀ ਹੋਊਗਾ ਕੁਟੰਬ, ਹਾਂ ਇਉਂ ਪੜ੍ਹਨਾ ਕੁਟੰਬ, ਕੁਟੁੰਬ ਵੀ ਨਹੀਂ ਕਹਿਣਾ, ਕੁਟੰਬ ਵੀ ਨਹੀਂ ਕਹਿਣਾ, ਕੁਟੰਬ ਪਰਿਵਾਰ ਨੂੰ ਕਹਿੰਦੇ ਨੇ। ਹਾਂਜੀ ਹਾਂ, ਇਹ ਪੁੱਛਦੇ ਤੁਸੀਂ ਉਦਣ ਆਏ ਨਹੀਂ, ਕੱਲ੍ਹ ਗਹਿਰਾ ਚਿਰ ਤਾਂ ਹੀ ਰਹੇ, ਦੱਸਿਆ ਸੀ ਤਿੰਨ ਟੀਕੇ, ਦੁਬਾਰੇ ਫਿਰ ਸਮਝ ਲਓ, ਅਤੇ ਤਿੰਨ ਟੀਕੇ ਭਾਈ ਮਨੀ ਸਿੰਘ ਸਾਹਿਬ ਜੀ ਨੇ ਕੀਤੇ ਨੇ। ਇੱਕ ਟੀਕਾ ਜਿਹੜਾ ਸੀ ਪਹਿਲੀ ਵਾਰ ਦਾ, ਜਿੱਥੇ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਆਉਂਦਾ, ਉਹਦਾ ਨਾਂ ਰੱਖਿਆ ਉਹਨਾਂ ਨੇ ਜਨਮ ਸਾਖੀ। ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਪੜ੍ਹੋ, ਕੱਲ੍ਹ ਵੀ ਇਹ ਬੇਨਤੀ ਕੀਤੀ ਸੀ ਨਾ, ਅਤੇ ਭਾਈ ਸਾਹਿਬ ਆਏ ਜੀ। ਅਤੇ ਇਉਂ ਦੂਜੀ ਜਿਹੜੀ ਸੀ ਦਸਵੀਂ ਵਾਰ ਦਾ ਟੀਕਾ ਕੀਤਾ ਭਾਈ ਮਨੀ ਸਿੰਘ ਸਾਹਿਬ ਜੀ ਨੇ, ਉਹਦਾ ਨਾਂ ਰੱਖਿਆ ਭਗਤ ਰਤਨਾਵਲੀ, ਦੋ ਟੀਕੇ ਹੋ ਗਏ। ਤੀਜਾ ਟੀਕਾ ਜਿਹੜੀ ਗਿਆਰ੍ਹਵੀਂ ਵਾਰ ਹੁਣ ਚੱਲ ਰਹੀ ਹੈ, ਸਿੱਖਾਂ ਦੀ ਭਗਤਮਾਲਾ, ਉਹ ਕਿਤਾਬ ਦਾ ਨਾਂ ਰੱਖਿਆ ਸਿੱਖਾਂ ਦੀ ਭਗਤਮਾਲ, ਅਤੇ ਸਿਖ ਰਤਨਾਵਲੀ ਵੀ ਕਹਿੰਦੇ ਨੇ। ਇਉਂ ਤਿੰਨ ਟੀਕੇ ਭਾਈ ਮਨੀ ਸਿੰਘ ਸਾਹਿਬ ਜੀ ਨੇ ਕੀਤੇ ਨੇ। ਇੱਕ ਤਾਂ ਉਹ ਤਿੰਨੇ ਕਿਤਾਬਾਂ ਮਿਲਦੀਆਂ ਨੇ, ਉਹਨਾਂ ਵਿੱਚ ਇਤਿਹਾਸ ਹੈ, ਜਾਂ ਫਿਰ ਇਹ ਸਾਰਾ ਇਤਿਹਾਸ ਗੁਰੂ ਨਾਨਕ ਪ੍ਰਕਾਸ਼ ਵਿੱਚ ਵੀ, ਭਾਈ ਸੰਤੋਖ ਸਿੰਘ ਨੇ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਲਿਖਿਆ ਹੈ, ਉੱਥੇ ਸਾਰੀ ਕਥਾ ਬਹੁਤ ਡਿਟੇਲ 'ਚ ਆਉਂਦੀ ਹੈ। ਅਤੇ ਦੂਜਾ ਸੂਰਜ ਪ੍ਰਕਾਸ਼ ਗ੍ਰੰਥ, ਸੂਰਜ ਪ੍ਰਕਾਸ਼ ਗ੍ਰੰਥ ਦੀ ਰਾਸ ਪਹਿਲੀ ਵਿੱਚ, ਅਤੇ ਇਹ ਕਥਾ ਸਾਰੀ ਜਿਹੜੀ ਹੈ ਇਹਨਾਂ ਸਿੱਖਾਂ ਦੀ ਆਉਂਦੀ ਆ। ਉੱਥੋਂ ਤੁਸੀਂ ਸੂਰਜ ਪ੍ਰਕਾਸ਼ ਦੀ ਕਥਾ ਕਿਤੇ ਮੌਕਾ ਮਿਲਿਆ ਕਰਨ ਦਾ, ਕਿਤੇ ਸੂਰਜ ਪ੍ਰਕਾਸ਼ ਦੀ ਸੰਥਿਆ ਕਰ ਲਾਂਗੇ ਜਾਂ ਨਾਨਕ ਪ੍ਰਕਾਸ਼ ਦੀ ਹੋਜੂ, ਉੱਥੇ ਫਿਰ ਕਥਾ ਸਾਰੀਆਂ ਨੇ ਬਹੁਤ ਡਿਟੇਲ ਵਿੱਚ ਆਉਂਦੀਆਂ ਨੇ। ਹਾਂ, ਇਉਂ ਸਮਝ ਲਓ, ਇਉਂ ਇਹ ਕਥਾ ਉੱਥੇ ਮੌਜੂਦ ਹੈ। ਇਉਂ ਤਿੰਗਾ ਨਾਈ ਆਪ ਸੇਵਾ ਕਰਕੇ ਤਰਿਆ ਹੈ, ਅਤੇ ਸਤਿਗੁਰਾਂ ਦੀ ਸੇਵਾ ਕਰਕੇ ਸਾਰੇ ਕੁਟੁੰਬ ਪਰਿਵਾਰ ਨੂੰ ਵੀ ਧਾਰ ਲੈਣਾ ਕੀਤਾ।
ਗੁਰਮੁਖ ਸੁਖ ਫਲ ਅਲੱਖ ਲਿਖਾਵੈ,
ਗੁਰਮੁਖ ਸੁਖ ਫਲ ਅਲੱਖ ਲਿਖਾਵੈ, ਇਵੇਂ ਸਾਰੇ ਗੁਰਮੁਖ ਸਿੱਖ ਬਣੇ ਨੇ ਭਾਈ। ਸੁਖ ਫਲ ਦੀ ਪ੍ਰਾਪਤੀ, ਆਤਮਿਕ ਸੁੱਖ ਆ ਜਿਹੜਾ, ਉਹਨੂੰ ਸੁਖ ਫਲ ਕਹਿੰਦੇ ਨੇ। ਆਤਮ ਗਿਆਨੀ ਹੋਏ ਨੇ, ਇਹ ਸੁਖ ਫਲ ਨੂੰ ਪ੍ਰਾਪਤ ਕੀਤਾ ਹੈ, ਅਲੱਖ ਲਿਖਾਵੈ। ਇਉਂ ਗੁਰੂ ਸਾਹਿਬ ਜੀ ਨੇ ਇਹਨਾਂ ਸਿੱਖਾਂ ਨੂੰ ਅਲੱਖ ਜਿਹੜਾ ਪਰਮੇਸ਼ਰ ਸੀ, ਜੋ ਜਾਣਿਆ ਨਹੀਂ ਜਾਂਦਾ, ਉਹਨੂੰ ਲਿਖਾ ਜਣਾ ਦਿੱਤਾ ਇਹਨਾਂ ਸਿੱਖਾਂ ਦੇ ਤਾਂ, ਅਲੱਖ ਲਿਖਾਵੈ। ਅਤੇ ਇਉਂ ਸਿੱਖ ਵੀ ਅੱਗੇ ਫਿਰ ਅਲੱਖ ਲਿਖਾਉਣ ਦਾ ਉਹਦੇ ਪ੍ਰਚਾਰ ਗੁਰਸਿੱਖੀ ਵਿੱਚ ਕਰਦੇ ਰਹੇ ਨੇ। ਹਾਂਜੀ,
ਪਾਰੋ ਜੁਲਕਾ ਪਰਮਹੰਸ ਪੂਰਾ ਸਤਿਗੁਰ ਕਿਰਪਾ ਧਾਰੀ।
ਇਹ ਪਾਰੋ ਜੁਲਕਾ ਤਾਂ ਉਹਦੀ ਜਿਹੜਾ ਗੋਤ ਹੈ, ਨਾਮ ਹੈ ਭਾਈ ਪਾਰੋ, ਜੁਲਕਾ ਹੈਗੀ ਹੈ ਇਹਦੀ ਜਾਤੀ, ਗੋਤ ਗੋਤ ਕਹਿ ਲਓ ਭਾਈ ਪਾ। ਪੜ੍ਹਿਓ ਦੁਬਾਰੇ।
ਪਾਰੋ ਜੁਲਕਾ ਪਰਮਹੰਸ ਪੂਰਾ ਸਤਿਗੁਰ ਕਿਰਪਾ ਧਾਰੀ।
ਇਹ ਵੀ ਭਾਈ ਡੱਲੇ ਦੇ ਰਹਿਣ ਵਾਲਾ ਸਿੱਖ ਸੀ ਪਾਰੋ, ਡੱਲੇ ਦੀ ਸੰਗਤ 40 ਤੋਂ ਉੱਪਰ ਸਿੱਖ ਹੋਏ ਨੇ ਗੁਰੂ ਮਹਾਰਾਜ ਦੇ ਸਿੱਖ, ਇਕੱਲੇ ਡੱਲੇ ਨਗਰ ਵਿੱਚੋਂ, ਉਹ ਸਾਰੇ ਨਾਂ ਆਉਣਗੇ ਹੁਣ ਅੱਗੇ। ਹਾਂ, ਇਉਂ ਇਹ ਜੁਲਕਾ ਖੱਤਰੀ ਹੈ, ਪਾਰੋ ਨਾਮ ਹੈ, ਗੁਰੂ ਅੰਗਦ ਸਾਹਿਬ ਜੀ ਦਾ ਸੇਵਕ ਹੋਇਆ ਇਹ, ਫਿਰ ਗੁਰੂ ਅਮਰਦਾਸ ਤੱਕ ਰਹੇ ਨੇ। ਗੁਰੂ ਅਮਰਦਾਸ ਗੁਰੂ ਅੰਗਦ ਸਾਹਿਬ ਦੀ ਸੇਵਾ ਵਿੱਚ ਰਹਿ ਕੇ ਸਿੱਖੀ ਪ੍ਰਾਪਤ ਕੀਤੀ, ਗੁਰੂ ਅਮਰਦਾਸ ਮਹਾਰਾਜ ਦੀ ਫਿਰ ਨਾਲ ਰਹਿ ਕਰਕੇ ਸਤਿਗੁਰੂ ਪਾਤਸ਼ਾਹ ਦੇ ਕੋਲੋਂ ਪਰਮਹੰਸ ਦੀ ਪ੍ਰਾਪਤੀ ਇਹਨੇ ਕੀਤੀ ਆ। ਇਹ ਇਸੇ ਦੀ ਵੰਸ਼ ਵਿੱਚ ਹੀ ਫਿਰ ਅੱਗੇ ਵੰਸ਼ ਚੱਲੀ ਆ ਇਹਨਾਂ ਦੀ। ਛੇਵੇਂ ਪਾਤਸ਼ਾਹ ਜੀ ਦਾ ਸਹੁਰਾ ਨਰਾਇਣ ਦਾਸ, ਸੋ ਇਹ ਇਹਨਾਂ ਦੇ ਕੁੱਲ ਵਿੱਚੋਂ ਹੋਇਆ ਪਾਰੋ ਜੀ ਦੀ। ਛੇਵੇਂ ਪਾਤਸ਼ਾਹ ਡੱਲੇ ਵਿਆਹੇ ਸੀ ਨਾ, ਇੱਕ ਵਿਆਹ ਮਹਾਰਾਜ ਡੱਲੇ ਸੀ, ਮਾਤਾ ਦਮੋਦਰੀ ਨੂੰ ਵਿਆਹੇ ਨੇ। ਦਮੋਦਰੀ ਦੇ ਪਿਤਾ ਨਰਾਇਣ ਦਾਸ ਜੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਹੁਰਾ ਸਾਹਿਬ ਜੀ, ਇਸੇ ਹੀ ਵੰਸ਼ ਵਿੱਚ ਹੋਏ ਨੇ ਪਾਰੋ ਦੀ ਅੱਗੇ ਕੁੱਲ ਵਿੱਚੋਂ। ਸੋ ਉਹ ਪਾਰੋ ਦੀ ਗੱਲ ਮਹਾਰਾਜ ਜੀ ਕਰ ਰਹੇ ਨੇ। ਅਤੇ ਗੁਰੂ ਅਮਰਦਾਸ ਜੀ ਦੇ ਪਾਸੋਂ ਰਹਿ ਕਰਕੇ ਗੋਬਿੰਦਵਾਲ ਸਾਹਿਬ ਵਿਖੇ ਵਿਸਾਖੀ ਦੇ ਮੇਲੇ ਦੀ ਸ਼ੁਰੂਆਤ ਵੀ ਭਾਈ ਪਾਰੋ ਜੀ ਨੇ ਕਰਾਈ। ਵਿਸਾਖੀ ਦੇ ਮੇਲਾ ਜਿਹੜਾ ਲੱਗਣਾ ਸਿੱਖ ਜਗਤ ਸ਼ੁਰੂ ਹੋਇਆ ਨਾ, ਗੋਬਿੰਦਵਾਲ ਸਾਹਿਬ ਵਿਖੇ, ਇਉਂ ਭਾਈ ਪਾਰੋ ਜੀ ਨੂੰ ਇਹ ਬੇਨਤੀ ਕੀਤੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ, ਵਿਸਾਖੀ ਦਾ ਮੇਲਾ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ। ਅਤੇ ਇਸ ਤਰ੍ਹਾਂ ਇਹ ਪਾਰੋ ਜੁਲਕਾ ਜਿਹੜਾ ਸਿੱਖ ਜਾਤੀ ਦਾ, ਇਹਨੇ ਜਾਚਨਾ ਕੀਤੀ ਮਰਚ ਪਾਤਸ਼ਾਹ ਜੀ, ਹੰਸ ਵਿੱਚ ਅਤੇ ਪਰਮਹੰਸ ਵਿੱਚ ਕੀ ਫਰਕ ਹੁੰਦਾ ਹੈ, ਬਖਸ਼ਿਸ਼ ਕਰੋ ਮੈਨੂੰ, ਪਰਮਹੰਸ ਦੀ ਦਾਤ ਬਖਸ਼ੋ, ਕੀ ਫਰਕ ਕੀ ਹੈ ਇਹਨਾਂ ਵਿੱਚ। ਫਿਰ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਨੇ ਸਾਰਾ ਗਿਆਨ ਕਰਾਇਆ, ਭਾਈ ਹੰਸ ਜਿਵੇਂ ਜਿਹੜੇ ਨੇ ਮਾਨਸ ਰੂਪ 'ਤੇ ਰਹਿੰਦੇ ਨੇ, ਮੋਤੀ ਚੁਗਦੇ ਨੇ ਇਹਨਾਂ ਦਾ ਖਾਣਾ, ਦੂਜਾ ਉਹ ਜਿਹੜੇ ਚੁੰਝ ਦੇ ਨਾਲ ਦੁੱਧ ਵਿੱਚ ਪਾ ਦਿੰਦੇ ਨੇ ਚੁੰਝ, ਅਤੇ ਦੁੱਧ ਦਾ ਮੁੱਖ ਅੰਸ਼ ਵੱਖਰਾ ਹੋ ਜਾਂਦਾ, ਪਾਣੀ ਵੱਖਰਾ ਕਰ ਦਿੰਦੇ ਨੇ, ਅਤੇ ਫੋਕੜ ਦਾ ਤਿਆਗ ਕਰ ਦਿੰਦੇ ਪਾਣੀ ਵਾਲੇ ਪੱਖ ਦਾ, ਅਤੇ ਤੱਤ ਜਿਹੜਾ ਹੈ ਦੁੱਧ ਨੂੰ ਲੈ ਲੈਂਦੇ ਨੇ। ਇਵੇਂ ਹੀ ਮਹਾਰਾਜ ਕਹਿੰਦੇ ਭਾਈ ਜਿਹੜੇ ਸਿੱਖ ਨੇ ਹੰਸਾਂ ਦੀ ਵੱਤ ਜਿਹੜੇ ਨੇ ਮਾ ਚੁਗਣਾ ਵੈਰਾਗ ਰੂਪੀ ਜਾਂ ਮੁਕਤੀ ਰੂਪੀ ਮੋਤੀ ਖਾਣੇ, ਮੁਕਤੀ ਦਿਸ਼ਾ ਰੂਪ ਮੋਤੀ ਚੁਗਣੇ ਨੇ, ਮੈਂ ਸੱਚੇ ਪਾਤਸ਼ਾਹ ਜੰਮਣ ਮਨ ਤੋਂ ਰਹਿਤ ਹੋ ਜਾਵਾਂ। ਅਤੇ ਫਿਰ ਦੁੱਧ ਦੀ ਅੰਸ਼ ਜਿਹੜੀ ਹੈ ਉਹ ਕੀ ਹੈ, ਅਕਾਲ ਪੁਰਖ ਸੱਚੇ ਪਾਤਸ਼ਾਹ ਨੇ ਸੰਸਾਰ ਬਣਾਇਆ ਉਹਨੂੰ ਸੱਤ ਜਾਣਨਾ, ਪਰਮੇਸ਼ੁਰ ਨੂੰ ਸੱਤ ਜਾਣਨਾ, ਇਉਂ ਇਹ ਨਖੇੜਾ ਕਰਨਾ ਸੱਤ ਅਤੇ ਸੱਤ ਦਾ। ਸੱਤ ਕੀ ਹੈ, ਸੱਤ ਕੀ ਹੈ, ਜਿਹੜਾ ਸੱਤ ਅਤੇ ਸੱਤ ਦਾ ਨਿਰਣਾ ਕਰਨ ਵਾਲਾ ਮਾਰ ਕਹਿੰਦੇ ਉਹਨੂੰ ਪਰਮਹੰਸ ਕਹਿੰਦੇ ਨੇ। ਇਹ ਫਰਕ ਹੈ, ਮੁਕਤੀ ਰੂਪੀ ਮੋਤੀ ਚੁਗਣੇ ਨੇ, ਇਹ ਖੁਰਾਕ ਆਹਾਰ ਇਹ ਬਣਾਉਣਾ ਸੱਚੇ ਪਾਤਸ਼ਾਹ ਨਾਮ ਸਿਮਰਨ ਦਾ, ਜਿਸ ਤੋਂ ਮੁਕਤੀ ਪ੍ਰਾਪਤ ਹੋਵੇ। ਅਤੇ ਇਉਂ ਜਿਹੜੇ ਨੇ ਇਹ ਆਹਾਰ ਬਣਾ ਕਰਕੇ, ਅਤੇ ਜਿਵੇਂ ਉਹਨੇ ਚੁੰਝ ਪਾ ਕਰਕੇ ਦੁੱਧ ਅਤੇ ਪਾਣੀ ਨੂੰ ਵੱਖਰਾ ਕੀਤਾ, ਤੁਸਾਂ ਵੱਖਰਾ ਕਰਨਾ ਸੱਤ ਕੀ ਆ, ਸੱਤ ਕੀ ਹੈ ਸੰਸਾਰ ਵਿੱਚ। ਸੱਤ ਸੱਤ ਦਾ ਜਿਹਨੇ ਨਿਰਣਾ ਕਰ ਲਿਆ ਉਹਨੂੰ ਹੀ ਪਰਮਹੰਸ ਕਿਹਾ ਜਾਂਦਾ ਹੈ। ਮਹਾਰਾਜ ਪਾਤਸ਼ਾਹ ਨੇ ਕਿਹਾ ਵੇਖ ਭਾਈ ਪਾਰੋ ਜਿਹੜਾ ਹੈ ਆਤਮਾ ਸਰੀਰ ਵਿੱਚ ਰਹਿੰਦਾ ਨਾ, ਪਰ ਨਖੇੜਾ ਕਰਨਾ ਤੁਸੀਂ। ਹੁਣ ਸਰੀਰ ਕੀ ਹੈ ਅਤੇ ਆਤਮਾ ਕੀ ਹੈ? ਸਰੀਰ ਜਿਹੜਾ ਹੈ ਅਨਿੱਤ ਹੈ, ਆਤਮਾ ਜਿਹੜੀ ਅਨਿੱਤ ਹੈ, ਇਹ ਨਿਰਣਾ ਕਰਨਾ। ਅਨਿੱਤ ਵਸਤੂ ਦਾ ਜਿਹੜਾ ਹੈ ਤਿਆਗ ਕਰਨਾ, ਨਿੱਤ ਦਾ ਗ੍ਰਹਿਣ ਕਰਨਾ। ਤੁਸੀਂ ਤਾਂ ਸਰੀਰ ਨਾਲ ਜੁੜੇ ਬੈਠੇ ਹੋ, ਇਹਦੇ ਵਿਸ਼ਿਆਂ ਵਿੱਚ ਇਹਦੇ ਵਿਕਾਰਾਂ ਨੂੰ ਹੀ ਜਿਹੜਾ ਸੱਤ ਮੰਨ ਕੇ ਇਹਨੂੰ ਤੁਸੀਂ ਜਿਹੜਾ ਹੈ ਜੀਵਨ ਬਸਰ ਹੋਈ ਜਾ ਰਹੇ ਹੈ। ਇਹ ਹੰਸ ਵਾਲਾ ਜੀਵਨ ਨਹੀਂ, ਪਰਮਹੰਸ ਵਾਲਾ ਜੀਵਨ ਨਹੀਂ। ਇਹ ਜਿਹੜਾ ਜੀਵਨ ਹੈ ਇਹ ਗਿਆਨਤਾ ਦਾ ਜੀਵਨ ਕਹਾਂਗੇ, ਇਹਦੇ ਵਿੱਚ ਮੁਕਤੀ ਕਦੇ ਹੋ ਨਹੀਂ ਸਕਦੀ, ਜੰਮਣ ਮਰਨਾ ਬਣਾ ਰਹੂਗਾ। ਜਦੋਂ ਤੁਸੀਂ ਜਿਹੜਾ ਹੈ ਸਰੀਰ ਵਿੱਚ ਬੈਠੀ ਹੋਈ ਆਤਮਾ ਦਾ ਨਿਰਣਾ ਕਰ ਲਿਆ ਵੀ ਇਹਨੂੰ ਨਖੇੜ ਦੇਣਾ, ਸਰੀਰ ਤੋਂ ਵੱਖਰਾ ਹੋ ਜਾਣਾ, ਆਪਣੇ ਆਪ ਨੂੰ ਕਰ ਲੈਣਾ ਵੀ ਇਹ ਮਿੱਥਿਆ ਵਾ, ਇਹ ਅਸੱਤ ਹੈ, ਅਨਿੱਤ ਹੈ, ਨਿੱਤ ਨਹੀਂ ਰਹਿਣ ਵਾਲਾ। ਦੇਹ ਕਲਗੀਧਰ ਨੇ ਵੀ ਕਿਹਾ ਦੇਹ ਅਨਿੱਤ ਨਾ ਨਿੱਤ ਰਹੇ ਜਸਨਾਵ ਚੜਿਆ ਭਵ ਸਾਗਰ ਤਾਰੈ। ਦੇਹ ਨਿੱਤ ਨਹੀਂ ਹੈਗੀ, ਦੇਹ ਨੂੰ ਮਿੱਥਿਆ ਸਮਝਣਾ ਹੈ। ਇਹ ਤਾਂ ਜੜ ਵਸਤੂ ਹੈ, ਜੇ ਅੰਦਰ ਆਤਮਾ ਨਾ ਹੋਵੇ ਅੱਖਾਂ ਵੇਖ ਨਹੀਂ ਸਕਦੀਆਂ, ਅੱਖਾਂ ਵੇਖਦੀਆਂ ਨੇ ਆਤਮਾ ਕਰਕੇ, ਜੇ ਉਹ ਜਦੋਂ ਨਿਕਲ ਜਾਂਦੀ ਹੈ ਫਿਰ ਕਿਉਂ ਨਹੀਂ ਵੇਖਦੀਆਂ? ਕੰਨ ਸੁਣਦੇ ਨੇ ਆਤਮਾ ਕਰਕੇ ਸੁਣਦੇ ਨੇ, ਫਿਰ ਕਿਉਂ ਨਹੀਂ ਸੁਣਦੇ? ਸਰੀਰ ਤਾਂ ਉਹੀ ਪਿਆ ਹੁੰਦਾ, ਪੈਰ ਚੱਲਦੇ ਨੇ, ਹੱਥ ਕਿਰਿਆਵਾਂ ਕਰਦੇ ਨੇ, ਜੀਭ ਬੋਲਦੀ ਆ, ਆਤਮਾ ਕਰਕੇ ਹੈ। ਆਤਮਾ ਤੋਂ ਬਿਨਾਂ ਕੁਝ ਵੀ ਨਹੀਂ ਆਉਂਦੇ। ਇਸ ਕਰਕੇ ਇਹ ਅਨਿੱਤ ਵਸਤੂ ਹੈ, ਜੜ ਵਸਤੂ ਹੈ, ਸਰੀਰ ਮਿੱਥਿਆ ਵਸਤੂ ਹੈ, ਖਤਮ ਹੋ ਜਾਣ ਵਾਲੀ ਚੀਜ਼ ਹੈ। ਇਸ ਲਈ ਇਹ ਨਖੇੜ ਕਰਨਾ ਜਿਹੜਾ ਹੈ, ਜਦੋਂ ਤੁਸੀਂ ਇਹ ਨਖੇੜਾ ਕਰ ਲਿਆ ਭਾਈ ਪਾਰੋ ਜੀ, ਫਿਰ ਤੁਸੀਂ ਪਰਮਹੰਸ ਆਤਮਾ ਨੂੰ ਜਾਣ ਲੈਣਾ ਅਤੇ ਦੇਹ ਦਾ ਤਿਆਗ ਕਰ ਦੇਣਾ, ਭਾਵ ਦੇਹ ਨੂੰ ਮਿੱਥਿਆ ਸਮਝਣਾ ਵਾ, ਇਹਨੂੰ ਸੱਤ ਨਹੀਂ ਮੰਨਣਾ। ਸੰਸਾਰ ਦਾ ਬਹੁਤਾ ਹਿੱਸਾ ਦੇਹ ਨੂੰ ਸੱਚ ਮੰਨ ਕੇ ਜੰਮਣ ਮਨ ਵਿੱਚ ਪਿਆ ਹੋਇਆ। ਜਿੱਦਣ ਇਹ ਗਿਆਨ ਹੋ ਗਿਆ ਨਾ ਵੀ ਦੇਹ ਨੇ ਨਿੱਤ ਨਹੀਂ ਰਹਿਣਾ ਅਤੇ ਇਹਦਾ ਪਾਲਣ ਪੋਸ਼ਣ ਇਹਦੇ 'ਤੇ ਸਾਰਾ ਦੇਹ ਅਧਿਆਸ ਜਿਹੜਾ ਬਣਾ ਕੇ ਬੈਠਾ ਰਹਿਣਾ, ਜੀਵਨ ਸਾਰਾ ਹੀ ਇਹਦੇ 'ਤੇ ਲਾ ਦੇਣਾ, ਉਹ ਵਿਸਰ ਜਾਂਦਾ ਹੈ ਅਤੇ ਮੁੜ ਕੇ ਜਿਹੜਾ ਹੈ ਆਤਮਾਨੰਦੀ ਹੋ ਕਰਕੇ ਸੁਖਫਲ ਦੀ ਪ੍ਰਾਪਤੀ ਵਾਲਾ ਪਰਮਹੰਸ ਦੀ ਪਦਵੀ ਪ੍ਰਾਪਤ ਹੋ ਜਾਂਦੀ ਹੈ। ਇਹ ਹਮਾਰੇ ਪਾਰੋ ਨੂੰ ਉਪਦੇਸ਼ ਇਹ ਦਿੱਤਾ ਜੀ। ਉਹ ਰੋਡੇ ਕੋਡੇ ਆਪਣੇ ਆਪ ਨੂੰ ਪਰਮਹੰਸ ਕਹਾਉਂਦੇ ਨੇ, ਚੰਗੀ ਤਰ੍ਹਾਂ ਸਿਰ ਰਗੜਾ ਲੈਣਾ ਅਤੇ ਬਾਲ ਲੈਣ ਦੇਣਾ, ਕਹਿੰਦੇ ਅਸੀਂ ਪਰਮਹੰਸ ਹੁੰਦੇ ਹਾਂ, ਸੰਸਾਰ ਦੀ ਗ੍ਰਿਸ਼ਤ ਦਾ ਤਿਆਗ ਕਰ ਦੇਣਾ, ਸੰਨਿਆਸੀ ਹੋ ਕੇ ਰਹਿਣਾ, ਉਹ ਪਰਮਹੰਸ ਨਹੀਂ ਗੁਰਬਾਣੀ ਨੇ ਮੰਨੇ। ਹਾਂਜੀ ਉਹ ਵੀ ਇੱਦਾਂ ਹੀ ਹੁੰਦਾ, ਉਹੀ ਇਹ ਜਿਹੜੇ ਕਰਨੇ ਪੈਸੇ ਉਹੀ ਨੇ, ਪਰ ਪਰਮਹੰਸ ਕੇਵਲ ਉਹ ਗੱਲ ਤਾਂ ਉਹੀ ਸਰੀਰ 'ਤੇ ਆ ਗਈ ਨਾ, ਸਿਰ ਦੇ ਬਾਲ ਮਨਾਉਣੇ, ਫਿਰ ਅਜੇ ਸਰੀਰ ਵਿੱਚ ਖੜ੍ਹਾ, ਸਰੀਰ ਤੋਂ ਤਾਂ ਪਰੇ ਹੋਇਆ ਹੀ ਨਹੀਂ। ਹਾਂਜੀ ਸਰੀਰ ਦੇ ਸੁੱਖਾਂ ਵਾਸਤੇ ਇਹਦਾ ਮੁੰਡਨ ਕੀਤਾ, ਅਤੇ ਆਤਮਾ ਇਹਨਾਂ ਗੁਣਾਂ ਤੋਂ ਬਾਹਰ ਹੀ ਆਤਮਾ ਤਾਂ, ਹਾਂਜੀ ਆਤਮਾ ਨਾ ਜੰਮਦੀ ਹੈ ਨਾ ਮਰਦੀ ਹੈ, ਨਾ ਆਤਮਾ ਨੂੰ ਕੋਈ ਸ਼ਸਤਰ ਕੱਟ ਸਕਦਾ, ਸਰੀਰ ਨੂੰ ਤਾਂ ਕੱਟੇ ਜਾਣਾ ਜਿਹੜਾ ਰੋਡਾ ਬਣਾਇਆ, ਕਦੇ ਰਗੜਿਆ ਜਾਣਾ ਇੱਦਾਂ ਹੀ, ਕਦੇ ਐਕਸੀਡੈਂਟ 'ਚ ਮਰ ਜਾਣਾ। ਪਰਮਹੰਸ ਕਿੱਦਾਂ ਹੋਇਆ? ਜਿੰਨਾ ਚਿਰ ਆਤਮ ਗਿਆਨੀ ਨਹੀਂ ਹੁੰਦਾ ਉਹਨਾਂ 'ਚ ਪਰਮਹੰਸ ਦੀ ਪਦਵੀ ਨਹੀਂ ਮਿਲਦੀ। ਜਾ ਇਹ ਅਦ੍ਰਿਸ਼ਟ ਹੈ, ਸੁਖ ਤੋਂ ਪਾਵੇ ਅਦੋਂ ਨਾ ਦਿਸੇ, ਦ੍ਰਿਸ਼ਟੀ ਨਹੀਂ ਆਉਂਦਾ ਪਰ ਬੈਠਾ ਜੋਤ ਰੂਪ ਹੈ। ਅੱਗੇ ਚਲੋ।
ਮੱਲੂ ਸਾਹੀ
ਇਉਂ ਪੂਰੇ ਸਤਿਗੁਰਾਂ ਦੀ ਕਿਰਪਾ ਪ੍ਰਾਪਤ ਕਰਕੇ ਇਹ ਪਰਮਹੰਸ ਦੀ ਪ੍ਰਾਪਤੀ ਨੂੰ ਹੋਏ ਭਾਈ ਪਾਰੋ ਜੀ, ਜਿਸ ਕਰਕੇ ਪਰਮਹੰਸ ਆਉਣ ਕਰਕੇ ਕੁੱਲ ਵਿੱਚ ਕਿੱਡਾ ਵੱਡਾ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਸ ਘਰ ਵਿੱਚ ਮਾਤਾ ਦਰਮੋਦਰੀ ਜੀ ਨੂੰ ਜਿਹੜਾ ਸੀ ਇਹ ਅਧਿਕਾਰ ਪ੍ਰਾਪਤ ਹੋਣਾ, ਛੇਵੇਂ ਪਾਤਸ਼ਾਹ ਜੀ ਮਹਿਲ ਬਣਦਾ, ਜੇ ਪਰਮਹੰਸ ਦੀ ਪਦਵੀ ਪਰਿਵਾਰ 'ਚ ਚੱਲਦੀ ਰਹੀ ਸੀ ਤਦ ਇਹ ਪ੍ਰਾਪਤੀ ਹੋਈ ਆ, ਕਮਾਈ ਪਿੱਛੇ ਤੋਂ ਚਲੀ ਆ ਰਹੀ ਸੀ। ਹਾਂਜੀ,
ਮੱਲੂ ਸਾਹੀ ਸੂਰਮਾ ਵੱਡਾ ਭਗਤ ਭਾਈ ਕੇਦਾਰੀ।
ਹਾਂ, ਇਉਂ ਭਾਈ ਮੱਲੂ ਸਾਹੀ ਜਿਹੜਾ ਸੀ ਨਾ, ਇਹ ਵੀ ਮਾਨਸ ਦੇ ਪਾਤਸ਼ਾਹ ਸ਼ਰਨ ਵਿੱਚ ਆਇਆ। ਸਤਿਗੁਰਾਂ ਨੇ ਇਹਨੂੰ ਜਿਹੜਾ ਸੀ ਸਤ ਦਾ ਉਪਦੇਸ਼ ਦੇ ਕਰਕੇ ਫਿਰ ਆਖਿਆ, ਭਾਈ ਮੱਲੂ ਜੇ ਕਿਤੇ ਸਮਾਂ ਬਣ ਜਾਵੇ ਯੁੱਧ ਦਾ, ਧਰਮ ਯੁੱਧ ਦਾ, ਉੱਥੇ ਭੱਜਣਾ ਨਹੀਂ, ਭਗੌੜੇ ਨਹੀਂ ਹੋਣਾ। ਇਉਂ ਗੁਰੂ ਰਮਨਦਾਸ ਜੀ ਪਾਤਸ਼ਾਹ ਜੀ ਵੀ ਧਰਮ ਯੁੱਧ ਦਾ ਤਿਆਰੀ ਉਸ ਵੇਲੇ ਸਿੱਖਾਂ ਨੂੰ ਕਰਵਾਈ ਹੈ ਮਹਾਰਾਜ ਨੇ। ਧਰਮ ਯੁੱਧ ਦਾ ਮੌਕਾ ਬਣੇ, ਕਾਇਰ ਹੋ ਕੇ ਭੱਜਣਾ ਨਹੀਂ, ਮੈਦਾਨੇ ਜੰਗ ਵਿੱਚ ਡਟ ਕਰਕੇ ਜਿਹੜੀ ਹੈ ਉੱਥੇ ਯੁੱਧ ਜਿਹੜੇ ਕਰਨੇ ਨੇ, ਅਤੇ ਇਹੀ ਜਿਹੜਾ ਹੈ ਸੂਰਮਾ ਬਣਨਾ। ਦੋ ਤਰ੍ਹਾਂ ਦਾ ਯੁੱਧ ਲੜਨਾ ਤੁਸੀਂ ਮਹਾਰਾਜ ਕਹਿੰਦੇ, ਇੱਕ ਅੰਦਰ ਤੁਹਾਡੇ ਦੁਸ਼ਮਣ ਬੈਠੇ ਨੇ, ਕਾਮ ਕ੍ਰੋਧ ਹੋ ਲੋਭ ਹੰਕਾਰ, ਇਹਨਾਂ ਵੱਲੋਂ ਵੀ ਜਿਹੜਾ ਹੈ ਯੁੱਧ ਇਹਨਾਂ ਨਾਲ ਵੀ ਕਰਨਾ। ਸੋ ਇਵੇਂ ਜਿਹੜਾ ਸੀ ਯੁੱਧ ਬਾਹਰੀ ਦੁਸ਼ਮਣਾਂ ਨਾਲ, ਧਾਰਮਿਕ ਯੁੱਧ ਜਿਹੜੇ ਨੇ ਉੱਥੇ ਵੀ ਯੁੱਧ ਕਰਨਾ, ਪਿੱਛੇ ਨਹੀਂ ਹਟਣਾ। ਤਦ ਇਹੀ ਜਿਹੜਾ ਹੈ ਸੂਰਮਾ ਪਦਵੀ ਇਹਨੇ ਪ੍ਰਾਪਤ ਕੀਤੀ ਹੈ ਮਹਾਰਾਜ ਪਾਤਸ਼ਾਹ ਜੀ ਤੋਂ ਇਹ ਉਪਦੇਸ਼ ਲੈ ਕਰਕੇ। ਤਦ ਇਹਦੇ ਨਾਲ ਆਇਆ ਸੂਰਮਾ, ਮੱਲੂ ਸਾਹੀ ਸੂਰਮਾ, ਭਾਈ ਸੂਰਮਾ ਹੈ। ਹਾਂਜੀ, ਮੱਲੂ ਹੈ ਤੁਹਾਡੇ ਕੋਲ, ਮੱਲੂ ਵੀ ਹੋਣਾ, ਚਲੋ ਦੋਵੇਂ ਨਾਮ ਪ੍ਰਚਲਿਤ ਨੇ। ਇਸੇ ਤਰ੍ਹਾਂ ਵੱਡਾ ਭਗਤ ਭਾਈ ਕੇਦਾਰੀ,
ਵੱਡਾ ਭਗਤ ਭਾਈ ਕੇਦਾਰੀ,
ਭਾਈ ਕੇਦਾਰੀ ਜੀ ਵੱਡੇ ਭਗਤ ਹੋਏ ਨੇ। ਇੱਕ ਪੰਜਵੇਂ ਪਾਤਸ਼ਾਹ ਵੇਲੇ ਵੀ ਸਿੱਖ ਹੋਇਆ ਕੇਦਾਰੀ, ਇੱਕ ਇੱਥੇ ਹੁਣ ਇਸ ਗੁਰੂ ਸੱਚੇ ਪਾਤਸ਼ਾਹ ਜੀ ਦੇ ਟਾਈਮ ਗੁਰੂ ਅਮਰਦਾਸ ਜੀ ਦਾ ਸਿੱਖ ਵੀ, ਇਹ ਕਦਾਰਾ ਜੀ ਵੀ ਕਹਿ ਦਿੰਦੇ ਨੇ ਅਤੇ ਕੇਦਾਰੀ ਵੀ ਹੈ, ਇਹ ਨਾਂ ਕੁਝ ਆਏ ਨੇ ਭਾਈ ਕੇਦਾਰਾ ਜਾਂ ਕੇਦਾਰੀ, ਇਹ ਦੋ ਨਾਮ ਪ੍ਰਚਲਿਤ ਨੇ। ਗੁਰੂ ਅੰਗਦ ਸਾਹਿਬ ਜੀ ਤੋਂ ਸਿੱਖੀ ਪ੍ਰਾਪਤ ਕੀਤੀ ਹੈ, ਇਹ ਵੀ ਡੱਲੇ ਦੇ ਰਹਿਣ ਵਾਲਾ ਹੀ ਸਿੱਖ ਸੀ, ਡੱਲਾ ਨਿਵਾਸੀ ਹੈ। ਹਾਂਜੀ, ਨਹੀਂ ਡੱਲਾ ਬਠਿੰਡੇ ਕਨੇ ਨਹੀਂ, ਇੱਧਰ ਬਿਲਕੁਲ ਗੋਇੰਦਵਾਲ ਤੋਂ ਥੋੜ੍ਹੀ ਦੂਰ ਹੈ, ਉੱਥੋਂ ਜਿਹੜੇ ਕੁਝ ਕੁ ਮਾਈਲਾਂ 'ਤੇ, ਸੁਲਤਾਨ ਵਾਹਿਗੁਰੂ ਜੀ ਸੁਲਤਾਨਪੁਰ ਲੋਧੀ ਤੋਂ, ਗੋਇੰਦਵਾਲ ਤੋਂ ਨਹੀਂ, ਸੁਲਤਾਨਪੁਰ ਲੋਧੀ ਤੋਂ ਥੋੜ੍ਹੀ ਦੂਰ ਹੈ, ਇੱਥੇ ਮਾਰੇ ਸੌਰਜ ਨੇ ਅਤੇ ਉੱਥੇ ਦਾ ਜ਼ਿਕਰ ਹੋ ਰਿਹਾ ਹੈ। ਹਾਂਜੀ, ਬਹੁਤ ਆਬਾਦ ਨਹੀਂ ਹੋਇਆ ਕਹਿੰਦੇ ਪਿੰਡ ਇਹ, ਅਤੇ ਪਰ ਗੁਰਸਿੱਖ ਮਾਰ ਸੱਚੇ ਪਾਤਸ਼ਾਹ ਦੇ ਬਖਸ਼ਾਂ ਹੋਈਆਂ ਨੇ। ਹਾਂ, ਤਾਂ ਕਹਿੰਦੇ 40-50 ਘਰ ਇਉਂ ਸਤਿ ਸੱਚੇ ਪਾਤਸ਼ਾਹ ਜੀ ਦਾ ਕਰਨੀ ਵਾਲਾ ਸਿੱਖ ਇਹ ਹੋਇਆ ਹੈ ਇਸ ਨਗਰ ਦਾ। ਇਹਨੂੰ ਫਿਰ ਮਾਰ ਸੱਚੇ ਪਾਤਸ਼ਾਹ ਜੀ ਨੇ ਕੇਦਾਰੀ ਨੂੰ ਮੰਜੀ ਥਾਪੀ ਆ, ਪ੍ਰਚਾਰਕ ਥਾਪਿਆ ਆਪਣਾ। ਹਾਂਜੀ, 22 ਮੰਜੀਆਂ ਵਿੱਚੋਂ ਇੱਕ ਮੰਜੀ ਭਾਈ ਕੇਦਾਰਾ ਜੀ ਕੋਲ ਰਹੀ ਆ। ਹਾਂਜੀ, ਅੱਗੇ ਜੀ,
ਦੀਪਾ ਦੇਉ ਨਾਰਾਇਣ ਦਾਸ ਬੂਲੇ ਦੇ ਜਾਈਏ ਬਲਹਾਰੀ।
ਹਾਂ, ਇਹ ਵੀ ਮਾਨਸ ਸੇ ਪੰਜ, ਦੀਪਾ ਦੇਉ ਨਾਰਾਇਣ ਦਾਸ ਇਕੱਠੇ ਹੀ ਆਏ ਨੇ ਹੁਣ ਇਹ, ਅਤੇ ਸਾਰੇ ਸਿੱਖ ਇਕੱਠੇ ਹੋ ਕੇ ਆਏ ਨੇ ਉਪਦੇਸ਼ ਲੈਣ ਲਈ। ਭਾਈ ਦੀਪਾ ਦੇਉ ਅਤੇ ਨਾਰਾਇਣ ਦਾਸ ਬੂਲੇ, ਤਿੰਨੇ ਇਹ ਸਿੱਖ ਜਿਹੜੇ ਨੇ ਸਤਿ ਸੱਚੇ ਪਾਤਸ਼ਾਹ ਦੇ ਹਜ਼ੂਰ ਇਕੱਠੇ ਹੀ ਉਪਦੇਸ਼ ਲੈਣ ਵਾਸਤੇ ਡੱਲੇ ਤੋਂ ਆਏ ਨੇ। ਉਹ ਵੀ ਗੁਰੂ ਅਮਰਦਾਸ ਜੀ ਨੇ ਹੀ, ਉੱਥੋਂ ਗੁਰਦੁਆਰਾ ਬਣਿਆ। ਹਾਂਜੀ, ਉਹ ਵੀ ਉੱਥੇ ਦਾ ਹੀ ਪ੍ਰਸੰਗ ਹੈ ਗੁਰੂ ਅਮਰਦਾਸ ਜੀ ਦੇ ਜੀਵਨ ਵਿੱਚ ਆਉਂਦਾ। ਇਹ ਜਿਹੜਾ ਭਾਈ ਦੀਪਾ ਵੀ ਸਰਨ ਵਿੱਚ ਤਾਂ ਗੁਰੂ ਅੰਗਦ ਸਾਹਿਬ ਜੀ ਦੇ ਆ ਗਏ ਨੇ, ਪਰ ਉਪਦੇਸ਼ ਜਿਹੜਾ ਅੱਗੇ ਜਾ ਕਰਕੇ ਸਿੱਖੀ ਕਮਾਈ ਗੁਰੂ ਅਮਰਦਾਸ ਜੀ ਦੀ ਹਜ਼ੂਰੀ ਰਹਿ ਕਰਕੇ ਡੱਲੇ ਦਾ ਰਹਿਣ ਵਾਲਾ ਸੀ। ਅਤੇ ਇਸੇ ਤਰ੍ਹਾਂ ਇੱਕ ਦੀਪਾ ਜਿਹੜਾ ਹੈ ਗੁਰੂ ਰਾਮਦਾਸ ਦਾ ਵੀ ਸਿੱਖ ਹੋਇਆ, ਇਹਨੂੰ ਸਮਝ ਲੈਣਾ। ਅੱਗੇ ਨਾਰਾਇਣ ਦਾਸ, ਇਵੇਂ ਭਾਈ ਬੁੱਲੇ ਜੀ ਵੀ ਜਿਹੜੇ ਨੇ, ਇਹ ਤਿੰਨੇ ਇਕੱਠੇ ਸਤਿਗੁਰ ਸੱਚੇ ਪਾਤਸ਼ਾਹ ਦੇ ਹਜ਼ੂਰ ਮਾਰਦੇ ਆਏ ਨੇ। ਮਹਾਰਾਜ ਕਹਿੰਦੇ ਇਹਨਾਂ ਤੋਂ ਬਲਿਹਾਰ ਜਾਈਏ, ਇਹਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਉਪਦੇਸ਼ ਦਿੱਤਾ ਹੈ ਕਿ ਜਿਹੜਾ ਨਾ ਪਰਪਕਾਰ ਦਾ ਜੀਵਨ ਬਤੀਤ ਕਰਨਾ, ਇਹਨਾਂ ਨੂੰ ਮਾਰਨ, ਇਹੀ ਜਿਹੜਾ ਸੀ ਉਪਦੇਸ਼ ਦੇ ਕਰਕੇ ਨਿਹਾਲ ਕੀਤਾ। ਸੋ ਇਸ ਕਰਕੇ ਜਾਈਏ ਬਲਿਹਾਰ, ਇਹਨਾਂ ਦੁਬਾਰੇ ਪੜ੍ਹ ਲਓ ਇਹਨੂੰ।
ਦੀਪਾ ਦੇਉ ਨਾਰਾਇਣ ਦਾਸ ਬੁੱਲੇ ਦੇ ਜਾਈਏ ਬਲਿਹਾਰੀ।
ਹਾਂਜੀ, ਬਲਿਹਾਰੀ ਜਾਈਏ ਇਹਨਾਂ ਸਾਰਿਆਂ ਤੋਂ ਜੀ। ਬੁੱਲੇ, ਬੁੱਲਾ ਤਾਂ ਨਹੀਂ ਕਿਸੇ ਕੋਲ, ਬੱਲੂ ਤਾਂ ਨਹੀਂ, ਬੁੱਲਾ ਹੀ ਆ ਸਾਰਿਆਂ ਕੋਲ, ਬੁੱਲਾ ਹੀ ਅੱਛਾ, ਠੀਕ ਹੈ ਚਲੋ। ਭਾਈ ਬੁੱਲਾ ਕਰਕੇ ਪ੍ਰਸਿੱਧ ਹੋਇਆ। ਪਹਿਲਾਂ ਇਹਨੇ ਵੀ ਸਿੱਖੀ ਗੁਰੂ ਅਮਰਦਾਸ ਜੀ ਤੋਂ ਪ੍ਰਾਪਤ ਕੀਤੀ ਹੈ, ਕਮਾਏ ਫਿਰ ਜਿਹੜੇ ਸੀ ਪਦਵੀ ਜਿਹੜੀ ਆ ਗੁਰੂ ਅਮਰਦਾਸ ਜੀ ਤੋਂ ਲੈ ਕੇ ਪ੍ਰਾਪਤ ਕੀਤੀ ਹੈ। ਹਾਂ, ਇਹਦਾ ਇੱਕ ਹੋਰ ਵੀ ਸੀ, ਇਹ ਵਿਦਵਾਨ ਵੀ ਸੀ ਭਾਈ ਬੁੱਲਾ, ਪੋਥੀਆਂ ਲਿਖ ਲਿਖ ਕੇ, ਹੱਥੀਂ ਲਿਖਤਾਂ ਲਿਖ ਲਿਖ ਕੇ ਨਾ ਬਹੁਤ ਇਹ ਵੰਡਦਾ ਸੀ ਫਰੀ। ਇਹ ਵੀ ਸੇਵਾ ਦਾ ਮਾਮਲਾ ਹੈ ਭਾਈ ਬੁੱਲਾ ਜੀ, ਜਿਉਂ ਸਮਝ ਲਿਓ। ਹਾਂਜੀ,
ਲਾਲ ਸੋ ਲਾਲੂ ਬੁੱਧਵਾਨ ਦੁਰਗਾ ਜੀਵਤ ਪਰਉਪਕਾਰੀ।
ਜੀਵੰਦ ਹੋਣਾ,
ਜੀਵਤ
ਨਹੀਂ, ਜੀਵੰਦ ਕਰੋ ਜਾਂ ਜੀਵੰਦਾ, ਦੋ ਹੀ ਪਾਠ ਨੇ। ਮੁੱਖ ਨਾਮ ਪ੍ਰਚਲਿਤ ਇਤਿਹਾਸ ਵਿੱਚ ਜੀਵੰਦਾ ਆਇਆ, ਜੀਵੰਦ ਕਰ। ਹਾਂਜੀ, ਨਹੀਂ ਉਹ ਨਹੀਂ ਹੋਇਆ, ਜੀਵੰਦ ਕਰੋ।
ਜੀਵੰਦ, ਅੱਛਾ ਜੀ।
ਜੱਜੇ ਨੂੰ ਵਿਹਾਰੀ ਹੋਵੇ ਤੇ ਟਿੱਪੀ, ਤਦੇ ਨੌਕਰ ਜੀਵੰਦ।
ਇਹ ਦੱਦਾ ਜੀ,
ਨਹੀਂ ਜੀਵੰਦ ਕਰ ਲਓ, ਜੀਵੰਦ ਵੀ ਠੀਕ ਆ, ਉਹੀ ਅਰਥ ਹੈ, ਜੀਵੰਦਾ ਕਰ ਲਓ, ਬ੍ਰੈਕਟ ਵਿੱਚ ਜੀਵੰਦਾ ਪਾ ਲਓ, ਨਾ ਇਹਦਾ ਜੀਵੰਦਾ ਪ੍ਰਚਲਿਤ ਰਿਹਾ। ਇੱਥੇ ਕਾਵਿ ਨੂੰ ਮੁੱਖ ਰੱਖ ਕੇ ਭਾਈ ਸਾਹਿਬ ਜੀ ਨੇ ਇਹਨਾਂ ਲਾਲ ਸੋ ਲਾਲੂ ਬੁੱਧਵਾਨ,
ਲਾਲ ਸੋ ਲਾਲੂ ਬੁੱਧਵਾਨ
ਦੁਰਗਾ
ਦੁਰਗਾ
ਜੀਵੰਦ
ਜੀਵੰਦ
ਪਰਉਪਕਾਰੀ। ਇਹ ਤਿੰਨ ਸਿੱਖ ਮਹਾਰਾਜ ਦੇ ਇਕੱਠੇ ਹੋਏ ਨੇ। ਲਾਲ ਤੋਂ ਨਾਮ ਹੈ ਪਿਆਰਾ, ਲਾਲੂ ਜਿਹੜਾ ਸੀ ਨਾ, ਲਾਲ ਨਾਮ ਮਹਾਰਾਜ ਨੂੰ ਪਿਆਰਾ ਹੈ, ਜਾਂ ਸਤਿਗੁਰ ਤੋਂ ਉਪਦੇਸ਼ ਲੈ ਕੇ ਨਾਮ ਦਾ ਪਰਉਪਕਾਰ ਦਾ ਲਾਲ ਰੰਗ ਹੋਇਆ। ਇਉਂ ਮਹਾਰਸ਼ ਪਾਤਸ਼ਾਹ ਜੀ ਨੇ, ਅਤੇ ਬੁੱਧੀਵਾਨ ਵੀ ਬਹੁਤ ਸੀ ਲਾਲੂ ਜਿਹੜਾ ਸੀ, ਦੁਰਗਾ ਵੀ ਅਤੇ ਜਵੰਦਾ, ਇਹ ਜਿਹੜੇ ਨੇ ਤਿੰਨਾਂ ਨੂੰ ਮਹਾਰਾਜ ਜੀ ਨੇ ਸਾਂਝਾ ਉਪਦੇਸ਼ ਦਿੱਤਾ ਹੈ ਕਿ ਭਾਈ ਤਿੰਨ ਤਰ੍ਹਾਂ ਦਾ ਪਰਉਪਕਾਰ ਹੁੰਦਾ ਹੈ। ਇਹਨਾਂ ਨੂੰ ਕਿਹਾ ਤਿੰਨ ਤਰ੍ਹਾਂ ਦਾ ਪਰਉਪਕਾਰ, ਇਕੱਲੀ ਪਰਉਪਕਾਰ ਕਹਿੰਦੇ, ਪਰਉਪਕਾਰ ਕਰ ਰਹੇ ਮਹਾਰਾਜ ਕਹਾ ਵੀ ਤਿੰਨ ਤਰ੍ਹਾਂ ਦਾ ਪਰਉਪਕਾਰ ਹੈ। ਤਿੰਨ ਤਰ੍ਹਾਂ ਦਾ ਕੀ ਹੈ? ਇੱਕ ਤਾਂ ਤੁਸੀਂ ਧਨ ਕਰਕੇ ਉਪਕਾਰ ਕਰਨਾ, ਤੁਹਾਡੇ ਕੋਲ ਧਨ ਹੈ, ਅਤੇ ਕੋਈ ਜਿਹੜਾ ਹੈ ਗਰੀਬ ਹੈ ਉਹਦੀ ਧਨ ਦੇ ਰਾਹੀਂ ਲੋੜ ਪੂਰੀ ਕਰੋ। ਅਤੇ ਇਹ ਪਰਉਪਕਾਰ ਧਨ ਦਾ ਹੋ ਗਿਆ, ਇੱਕ ਤਰ੍ਹਾਂ ਦਾ ਜਿਹੜਾ ਹੈ ਲੋੜਵੰਦ ਦੀ ਪੂਰੀ ਲੋੜ ਕਰ ਦੇਣੀ ਧਨ ਦੁਆਰਾ, ਕਿਸੇ ਲੜਕੀ ਗਰੀਬ ਦੀ ਦਾ ਵਿਆਹ ਕਰ ਦੇਣਾ, ਅਤੇ ਕਿਸੇ ਦੀ ਹੋਰ ਕੋਈ ਲੋੜ ਪੂਰੀ ਕਰ ਦੇਣੀ, ਕੋਈ ਗਰੀਬ ਦਾ ਕੋਈ ਬੰਦਾ ਬਿਮਾਰ ਹੋ ਗਿਆ, ਡਾਕਟਰ ਦੇ ਪਾਸ ਲਿਜਾ ਕੇ ਇਲਾਜ ਕਰਵਾ ਦੇਣਾ, ਧਨ ਹੈ ਤੁਹਾਡੇ ਕੋਲ। ਉਹਨੂੰ ਕੋਈ ਜ਼ਮੀਨ ਦੇ ਵਿੱਚ ਕੋਈ ਲੋੜ ਹੈ, ਖੇਤੀਬਾੜੀ ਵਿੱਚ ਕੋਈ ਲੋੜ ਹੈ, ਤੁਹਾਨੂੰ ਮਾਰਨੇ ਟਰੈਕਟਰ ਦਿੱਤੇ ਨੇ, ਕੋਈ ਹੋਰ ਚੀਜ਼ਾਂ ਦਿੱਤੀਆਂ ਨੇ, ਉਹਦੀ ਜ਼ਮੀਨ ਵਾਹਿਆ ਉਹ। ਇਉਂ ਇਹ ਧਨ ਦੇ ਨਾਲ ਕਿਸੇ ਲੋੜਵੰਦ ਦੀ ਸਹਾਇਤਾ ਕਰ ਦੇਣੀ, ਪਹਿਲੇ ਤਰ੍ਹਾਂ ਦਾ ਪਰਉਪਕਾਰ। ਤਿੰਨਾਂ ਨੂੰ ਉਪਦੇਸ਼ ਦੇ ਰਹੇ ਨੇ ਮਹਾਰਾਜ ਜੀ, ਭਾਈ ਲਾਲੋ ਨੂੰ, ਭਾਈ ਦੁਰਗੇ ਨੂੰ, ਅਤੇ ਭਾਈ ਜਵੰਦੇ ਨੂੰ। ਫਿਰ ਦੂਜਾ ਤਰ੍ਹਾਂ ਦਾ ਪਰਉਪਕਾਰ ਹੈ ਬਾਣੀ ਦੁਆਰਾ, ਬੋਲ ਕੇ ਬਚਨਾਂ ਦੁਆਰਾ ਉਹਨਾਂ ਨੂੰ ਅਜਿਹੇ ਸਿੱਖਿਆ ਦਿਓ ਆਪਣੇ ਬਚਨਾਂ ਦੁਆਰਾ, ਤਾਂ ਜੋ ਉਹਨਾਂ ਦਾ ਜੀਵਨ ਸਿੱਖੀ ਵਾਲੇ ਪਾਸੇ ਲੱਗ ਜਾਏ, ਮਾੜੀ ਕੁਸੰਗਤ ਵੱਲੋਂ ਮੁੜ ਕੇ ਉਹ ਚੰਗੇ ਕਰਮਾਂ ਵਾਲੇ ਬਣ, ਤੁਹਾਡੀ ਪ੍ਰੇਰਨਾ ਨਾਲ ਤੁਹਾਡੇ ਬਚਨਾਂ ਦੁਆਰ ਉਹਨਾਂ ਦਾ ਜੀਵਨ ਜਿਹੜਾ ਹੈ ਪਲਟ ਜਾਵੇ। ਇਹ ਨਾ ਹੋਵੇ ਤੁਹਾਨੂੰ ਰੱਬ ਨੇ ਦਿੱਤਾ ਧਨ, ਅਤੇ ਤੁਸੀਂ ਗਰੀਬਾਂ ਨੂੰ ਬੋਲੋ ਕੌੜਾ, ਭੈੜੇ ਸ਼ਬਦ ਬੋਲੋ, ਹੰਕਾਰ ਵਾਲੇ ਹੰਕਾਰੀ ਹੋ ਜਾਵੋ। ਉਹ ਮਹਾਰਾਜ ਜੀ ਕਹਿੰਦੇ ਭਾਈ ਇਉਂ ਨਹੀਂ, ਤੁਸੀਂ ਧਨ ਦੇ ਕੇ ਸਹਾਇਤਾ ਕਰ ਦਿੱਤੀ, ਮੁੜ ਕੇ ਬਚਨਾਂ ਦੁਆਰਾ ਮਿਹਣੇ ਮਾਰੋ। ਉਹ ਪਰਉਪਕਾਰ ਨਾ ਰਹਿ ਗਿਆ, ਉਹ ਹੰਕਾਰ ਵਾਲਾ ਜਿਹੜਾ ਸੀ ਤੁਹਾਡਾ, ਇਹ ਜਿਹੜਾ ਸੀ ਧਨ ਬਣ ਗਿਆ। ਇਉਂ ਧਨ ਦੁਆਰਾ ਸਹਾਇਤਾ ਕਰਕੇ ਫਿਰ ਬਚਨਾਂ ਦੁਆਰਾ ਮਿੱਠਾ ਹੀ ਬੋਲਣਾ, ਅਤੇ ਪਿਆਰ ਹੀ ਕਰਨਾ, ਅਤੇ ਬਚਨਾਂ ਦੁਆਰਾ ਚੰਗੀ ਪ੍ਰੇਰਨਾ ਦੇਣੀ ਹੈ। ਸੰਤ ਮਹਾਂਪੁਰਖ ਟਕਸਾਲ ਵਾਲੇ ਸੰਤ ਜਰਨੈਲ ਸਿੰਘ ਜੀ ਕਿਹਾ ਕਰਦੇ ਸੀ, ਕਹਿੰਦੇ ਵੀ ਕਿਸੇ ਦਾ ਮਿੱਤਰ ਬਣ ਕੇ, ਮਿੱਤਰ ਬਣ ਜਾਣਾ, ਮਿੱਤਰ ਬਣ ਕੇ ਉਹਨੂੰ ਪ੍ਰੇਰਨਾ ਜਿਹੜੀ ਆ ਮਾੜੀ ਦੇ ਕੇ ਉਹਦਾ ਜੀਵਨ ਗਰਕ ਕਰ ਦੇਣਾ, ਇੱਦੋਂ ਵੱਡਾ ਪਾਪ ਕੋਈ ਨਹੀਂ ਹੈਗਾ, ਸਭ ਤੋਂ ਵੱਡਾ ਪਾਪ। ਅਤੇ ਪਾਪ ਪੁੰਨ ਕੀ ਹੈ? ਮਿੱਤਰ ਬਣ ਕੇ ਆਪਣੇ ਮਿੱਤਰ ਨੂੰ ਉਹਦੇ ਜਿਹੜੇ ਨੇ ਵਿਕਾਰ, ਉਹਦੇ ਮਾੜੇ ਕਰਮ, ਉਹਦੇ ਜਿਹੜੇ ਨੇ ਛਡਾ ਕਰਕੇ ਚੰਗੇ ਪਾਸੇ ਪ੍ਰੇਰਨਾ ਦੇ ਕੇ ਜੀਵਨ ਬਣਾ ਦੇਣਾ, ਇਹਦੇ ਨਾਲ ਦਾ ਪੁੰਨ ਕੋਈ ਨਹੀਂ। ਇਉਂ ਇਉਂ ਮਹਾਰਾਜ ਜੀ ਨੇ ਇਹ ਦੂਜਾ ਜਿਹੜਾ ਸੀ ਪਰਉਪਕਾਰ ਇਹ ਦੱਸਣਾ ਕੀਤਾ ਕਿ ਬਾਣੀ ਰਾਹੀਂ ਬੋਲ ਕੇ ਬਚਨਾਂ ਦੁਆਰਾ ਜੀਵਨ ਬਣਾ ਦੇਣਾ ਕਿਸੇ ਦਾ, ਅਤੇ ਦੂਜਾ ਪਰਉਪਕਾਰ ਹੋ ਗਿਆ। ਤੀਜੇ ਤਰ੍ਹਾਂ ਦਾ ਪਰਉਪਕਾਰ ਫਿਰ ਕੀ ਆ? ਮਹਾਰਾਜ ਕਹਿੰਦੇ ਭਾਈ ਜਿਹੜਾ ਹੈ ਤੁਸੀਂ ਜਿਹੜਾ ਸੀ ਧਨ ਦੁਆਰਾ, ਮਨ ਇਹ ਤਾਂ ਹੋ ਗਿਆ ਧਨ ਦੁਆਰਾ ਨਾ, ਬਾਣੀ ਦਾ ਤਾਂ ਹੋ ਗਿਆ ਧਨ ਕਰਕੇ ਹੀ ਹੋ ਗਿਆ, ਬਚਨਾਂ ਦੁਆਰਾ ਜੀਵ ਦੁਆਰਾ ਹੋ ਗਿਆ। ਅਤੇ ਤੀਜਾ ਹੋ ਗਿਆ ਮਹਾਰਾਜ ਕਹਿੰਦੇ ਭਾਈ ਮਨ ਕਰਕੇ, ਮਨ ਕਰਕੇ ਪਰਉਪਕਾਰ ਕਰਨਾ। ਕਿਸੇ ਦੀ ਚੜ੍ਹਦੀ ਕਲਾ ਵੇਖ ਕਰਕੇ ਸੜਨਾ ਨਹੀਂ ਅਤੇ ਕਹਿਣਾ ਸੱਚੇ ਪਾਤਸ਼ਾਹ ਧੰਨ ਹੈ ਤੂੰ ਇਹਨੂੰ ਮਹਿਲ ਦਿੱਤੇ ਨੇ, ਖੁਸ਼ ਹੋਣਾ ਸੱਚੇ ਪਾਤਸ਼ਾਹ ਨੂੰ ਇੰਨੀਆਂ ਗੱਡੀਆਂ ਦੇ ਦਿੱਤੀਆਂ, ਇਹਨੂੰ ਇੰਨੀ ਜਾਇਦਾਦ ਦੇ ਦਿੱਤੀ, ਇਹਨੂੰ ਸਿੱਖੀ ਜੀਵਨ ਬਖਸ਼ ਦਿੱਤਾ, ਇਹਨੂੰ ਤੁਸੀਂ ਸ਼ਕਤੀਆਂ ਬਖਸ਼ ਦਿੱਤੀਆਂ। ਇਉਂ ਜਿਹੜਾ ਸੀ ਉਹ ਮਨ ਕਰਕੇ ਬੁਰਾ ਨਾ ਚਿੱਤ ਬਣਾ, ਇਹ ਤੀਜੀ ਤਰ੍ਹਾਂ ਦਾ ਪਰਉਪਕਾਰ ਹੈ। ਇਉਂ ਤਿੰਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਉਪਦੇਸ਼ ਦਿੱਤਾ ਹੈ। ਤਦ ਕਿਹਾ ਹੈ ਪਰਉਪਕਾਰੀ, ਇਉਂ ਪਰਉਪਕਾਰੀ ਬਣਾਏ ਨੇ ਭਾਈ ਲਾਲੂ ਜੀ, ਜੋ ਵਿਦਵਾਨ ਨੇ ਲਾਲ ਕਹਿ ਕੇ ਮਾਰੇ ਪਿਆਰ ਨਾਲ ਬੁਲਾਉਂਦੇ ਨੇ, ਮੇਰੇ ਲਾਲ ਜੀ ਪਿਆਰ ਨਾਲ ਲਾਲ ਦੀ ਉਪਾਧੀ ਮਿਲੀ ਆ, ਕਿਸੇ ਨੂੰ ਕਹਿੰਦੇ ਉਹ ਮੇਰੇ ਲਾਲ ਮਾਈਆਂ ਬੱਚੇ ਨੂੰ ਬੁਲਾਉਂਦੀਆਂ ਨੇ, ਇਹ ਲਾਲ ਦੀ ਨਾਲ ਜਿਹੜਾ ਸੀ ਨਾਮ ਦਾ ਨਾ ਪਰਉਪਕਾਰ ਕਰਨੇ ਕਰਕੇ ਇਹ ਸੰਗਿਆ ਪ੍ਰਾਪਤ ਹੋਈ ਹੈ। ਦੁਰਗਾ ਜੀ ਜਵੰਦਾ ਜੀ ਹੋਰਾਂ ਨੂੰ ਪਰਉਪਕਾਰੀ ਸਿੱਖ ਭਾਈ ਇੱਦਾਂ ਬਣਾਇਆ ਮਹਾਰਾਜ ਜੀ ਨੇ। ਚਲੋ ਜੀ, ਅੱਗੇ
ਜੱਗਾ ਧਰਨੀ ਜਾਣੀਐ ਸੰਸਾਰੂ ਨਾਲੇ ਨਿਰੰਕਾਰੇ।
ਹਾਂਜੀ, ਇਹ ਜੱਗਾ ਜਿਹੜਾ ਸੀ, ਹਾਂ ਭਾਈ ਜੱਗਾ, ਇਹਨੂੰ ਜਗ੍ਹਾ ਨਹੀਂ ਕਹਿਣਾ, ਕੋਈ ਜਗ੍ਹਾ ਹੀ ਪੜ੍ਹ ਜਾਂਦੇ ਨੇ। ਅੱਧ ਕੁ ਉੱਤੇ ਨਾ ਲਾਇਓ, ਪਾਠ ਕਰਨ ਵੇਲੇ ਲਾ ਲਿਓ, ਲੱਗੀ ਵੀ ਆ ਕਿਸੇ ਕੋਲ? ਹਾਂ ਬਸ ਫਿਰ ਅੰਦਰੇ ਲਾਉਣੀ ਆ, ਬੋਲਣ 'ਚ ਲਾਉਣੀ, ਜਦੋਂ ਬੋਲੋ ਜੀਭ 'ਤੇ ਅੱਧ ਕਾਜ ਹੈ। ਜੱਗਾ ਧਰਨੀ ਜਾਣੀ ਹੈ, ਧਰਨੀ ਭਾਈ ਜਾਤੀ ਹੈ, ਇਹਦੀ ਗੋਤ ਹੈ, ਜੱਗਾ ਹੈ ਨਾਮ, ਸਤਿਗੁਰਾਂ ਦੇ ਹਜ਼ੂਰ ਆਇਆ। ਮਹਾਰਾਜ ਜੀ ਮੈਨੂੰ ਇੱਕ ਜੋਗੀ ਮਿਲਿਆ, ਕਹਿਣ ਲੱਗਾ ਜੱਗਾ, ਜੋਗੀ ਨੇ ਮੈਨੂੰ ਉਪਦੇਸ਼ ਦੇਣ ਲੱਗਾ, ਕਹਿਣ ਲੱਗਾ ਸਾਰਾ ਕਾਰੋਬਾਰ ਛੱਡ, ਬੱਚਿਆਂ ਦਾ ਖਿਆਲ ਛੱਡ, ਜੇ ਜੇ ਮੁਕਤੀ ਲੈਣੀ ਆ ਘਰ ਵਾਲੀ ਛੱਡ, ਅਤੇ ਕੰਨਾਂ 'ਚ ਮੁੰਦਰਾਂ ਪਾ ਅਤੇ ਯੋਗ ਮਤ ਹਰਨ ਕਰ, ਤਾਂ ਮੁਕਤੀ ਮਿਲ ਸਕਦੀ ਆ, ਥੋੜ੍ਹੀ ਮੁਕਤੀ ਥੋੜ੍ਹੀ ਮਿਲਣ ਲੱਗੀ ਆ ਮੁਕਤੀ। ਮਹਾਰਾਜ ਜੋਗੀ ਨਾ ਮੈਨੂੰ ਫਿਰ ਘਰ ਵੱਲੋਂ ਮੈਨੂੰ ਤਾਂ ਜਿਹੜਾ ਸੀ ਛਡਾਉਣਾ ਸ਼ੁਰੂ ਕਰਦਾ, ਗ੍ਰਿਸ਼ਤੇ ਛਡਾਉਣ ਲੱਗਾ ਵਾ, ਸਾਰੇ ਉੱਚੇ ਪਾਤਸ਼ਾਹ ਦੇਣ ਲੱਗੇ ਨੇ ਜੱਗਿਆ, ਨਾ ਘਰ ਛੱਡਣਾ, ਨਾ ਘਰ ਵਾਲੀ ਛੱਡਣੀ, ਨਾ ਬੱਚੇ ਛੱਡਣੇ ਆ, ਨਾ ਮੁੰਦਰਾਂ ਪਾਉਣੀਆਂ, ਨਾ ਜੰਗਲ ਜਾਣਾ, ਬਥੇਰੇ ਫਿਰਦੇ ਆ ਪਸ਼ੂ ਜੰਗਲਾਂ ਵਿੱਚ ਤੁਰੇ, ਕਿਉਂ ਜਾਣਾ? ਜੋਗ ਨਾ ਭਗਵੀ ਕੱਪੜੀ, ਜੋਗ ਨਾ ਮੈਲੇ ਬੇਸ, ਨਾਨਕ ਘਰ ਬੈਠੇ ਆ ਜੋਗ ਪਾਈ ਹੈ, ਸਤਿਗੁਰ ਕਹਿ ਉਪਦੇਸ਼, ਇਹ ਜੋਗ ਕਮਾਓ ਪਾਈ, ਇਉਂ ਜੋਗ ਜੋੜਨਾ ਜਿਹੜਾ ਹੈ ਭਗਤੀ ਯੋਗ ਵਿੱਚ ਲੱਗੋ, ਹੱਠ ਯੋਗ ਦਾ ਕਰੋ ਤਿਆਗ, ਕਿਉਂ ਛੱਡਣਾ ਸੰਸ? ਇਸ ਕਰਕੇ ਇਹਨੂੰ ਮਹਾਰਾਜ ਜੀ ਨੇ ਜਿਹੜਾ ਸੀ ਗ੍ਰਹਿ ਛੱਡਣ ਨੂੰ ਤਿਆਰ ਹੋ ਗਏ ਯੋਗੀ ਦੇ ਮਗਰ ਲੱਗ ਕੇ, ਅਤੇ ਇਉਂ ਜਿਹੜਾ ਸੀ ਸਤਿਗੁਰਾਂ ਨੇ ਗ੍ਰਿਸ਼ਤੀ ਬਣਾ ਕਰਕੇ ਤਾਂ ਹੀ ਕਿਹਾ ਸੰਸਾਰੂ ਨਾਲੇ ਨਿਰੰਕਾਰੀ। ਆ ਗਿਆ ਦੇਖੋ, ਸੰਸਾਰੂ ਨਾਲੇ ਨਿਰੰਕਾਰੀ, ਸੰਸਾਰੀ ਵੀ ਹੈ ਅਤੇ ਨਿਰੰਕਾਰੀ ਵੀ ਹੈ, ਦੋਵੇਂ ਪਦਵੀਆਂ ਗ੍ਰਿਸ਼ਤ ਰਹਿ ਕੇ ਹੀ ਜਿਹੜਾ ਸੀ ਭਾਈ ਪਾਇਆ।
ਖਾਨੂ ਮਈਆ ਪਿਓ ਪੁੱਤ ਹੈ, ਗੁਣ ਗਾਹਕ ਗੋਬਿੰਦ ਭੰਡਾਰੇ।
ਪੁੱਤ 'ਤੇ ਵਿਸਰਾਮ ਕਰੋ, ਬਹੁਤ ਜ਼ਰੂਰੀ ਵਿਸਰਾਮ ਹੈ। ਖਾਨੂ ਮਈਆ ਪੁੱਤ
ਮਈਆ
ਹੈ, ਗੁਣ ਗਾਹਕ ਗੋਬਿੰਦ ਭੰਡਾਰੀ
ਭੰਡਾਰੀ
ਹੈ, ਹੁਣ ਆ ਨਾ ਉੱਥੇ ਬਿੰਦੀ ਲਾ ਕੇ ਹੈ, ਤਾਂ ਕਰਕੇ ਵਿਸਰਾਮ ਪੁੱਤ 'ਤੇ ਆਊਗਾ। ਖਾਨੂ ਮਈਆ ਪਿਓ ਪੁੱਤ
ਮਈਆ ਪਿਓ ਪੁੱਤ
ਹੈ ਗੁਣ ਗਾਹਕ
ਹੈ ਗੁਣ ਗਾਹਕ
ਗੋਬਿੰਦ ਭੰਡਾਰੀ
ਗੋਬਿੰਦ ਭੰਡਾਰੀ।
ਹੁਣ ਤਿੰਨ ਸਿੱਖ ਇਕੱਠੇ ਆਏ ਨੇ, ਖਾਨੂ ਅਤੇ ਮਾਈਆ ਦੋਏ ਤਾਂ ਪਿਓ ਪੁੱਤ ਨੇ, ਖਾਨੂ ਪਿਓ ਹੈ, ਮਾਈਆ ਪੁੱਤ ਹੈ, ਦੋਵੇਂ ਇਹ ਹੋ ਗਏ, ਅਤੇ ਤੀਜਾ ਕੌਣ? ਗੋਬਿੰਦ ਭੰਡਾਰੀ ਤੋਂ ਭਾਵ ਹੈ, ਭੰਡਾਰੀ ਉਹਦਾ ਗੋਤ ਹੈ, ਭੰਡਾਰੀ ਹੋਏ ਨਾ ਖੱਤਰੀ ਬਹੁਤ, ਭੰਡਾਰੀ ਲਾਉਂਦਿਆਂ ਨਾਲ ਨੌਂ ਗੋਤ ਹੈ, ਭੰਡਾਰੀ ਜਾਤੀ ਹੈ, ਤਿੰਨੇ ਆਏ ਨੇ ਗੁਣ ਗਾਹਕ ਨੇ। ਮਹਾਰਾਜ ਜੀ ਕਹਿੰਦੇ ਸੱਚੇ ਪਾਤਸ਼ਾਹ ਭਗਤੀ ਨਹੀਂ ਹੁੰਦੀ ਸਾਡੇ ਤੋਂ, ਕੋਈ ਯੁਕਤੀ ਮੁਕਤੀ ਕੋਈ ਯੁਕਤੀ ਦੱਸੋ। ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਨੌ ਤਰ੍ਹਾਂ ਦੀ ਭਗਤੀ ਜਣਾਈ, ਸਰਵਣ ਭਗਤੀ, ਸਿਮਰਨ ਭਗਤੀ, ਪਾਤਸ਼ੇਵਨ ਭਗਤੀ, ਅਰਚਾਨ ਭਗਤੀ, ਦਾਸਾ ਭਗਤੀ, ਸਖਾ ਭਗਤੀ, ਬੰਦਨਾ ਭਗਤੀ, ਸਰਵਣ ਵੇਦਨ ਭਗਤੀ, ਇਹ ਨੌ ਪ੍ਰਕਾਰ ਦੀ ਭਗਤੀ ਪਹਿਲਾਂ ਦੱਸੀ। ਸੋ ਇਹਦੇ 'ਤੇ ਵਿਆਖਿਆ ਕਰੀ ਤਾਂ ਸਾਰੇ ਟਾਈਮ ਬਹੁਤ ਲੱਗ ਜੂਗਾ, ਅਤੇ ਮੈਂ ਅੱਗੇ ਵੀ ਆਪ ਜੀ ਨਾਲ ਬਹੁਤ ਵਾਰੀ ਸਾਂਝੀ ਹੋਈ ਹੈ। ਹਾਂਜੀ, ਇਉਂ ਨੌ ਤਰ੍ਹਾਂ ਦੀ ਭਗਤੀ ਸਤਿਗੁਰੂ ਜੀ ਨੇ ਦੱਸ ਕਰਕੇ ਫਿਰ ਦਸਵੀਂ ਕਿਹਾ ਭਾਈ ਕਰਨੀ ਆ ਪ੍ਰੇਮਾ ਭਗਤੀ। ਪ੍ਰੇਮਾ ਭਗਤੀ ਦਾ ਮਹਾਰਾਜ ਨੇ ਵਿਆਖਿਆ ਬੜੀ ਸੋਹਣੀ ਕੀਤੀ ਭਾਈ, ਪ੍ਰੇਮਾ ਭਗਤੀ ਇੱਦਾਂ ਦੀ ਆ, ਇਹ ਤਿੰਨ ਰੰਗ ਨੇ ਇਹਦੇ, ਇੱਕ ਹੈ ਜਿਹੜਾ ਸਾਵਲਾ ਰੰਗ, ਅਤੇ ਦੂਜਾ ਰੰਗ ਜਿਹੜਾ ਹੈਗਾ ਹਰਾ, ਅਤੇ ਤੀਜਾ ਜਿਹੜਾ ਹੈਗਾ ਵਾਹਿਗੁਰੂ ਜੀ ਸਾਵਲਾ ਅਤੇ ਹਰਾ, ਇਸੇ ਤਰ੍ਹਾਂ ਇੱਕ ਹੈਗਾ ਪੀਲਾ ਅਤੇ ਤੀਜਾ ਹੈਗਾ ਲਾਲ, ਤਿੰਨ ਰੰਗ ਨੇ, ਹਰਾ ਅਤੇ ਸਾਵਲਾ ਇਕੱਠਾ ਕਰ ਲਿਓ। ਕਿਵੇਂ ਫਿਰ ਮਾਰ ਕਹਿੰਦੇ ਵੇਖ ਕਿੰਨਾ ਸੋਹਣਾ ਉਦਾਹਰਣ ਦਿੱਤਾ ਸਤਿਗੁਰਾਂ ਨੇ, ਗੁਰੂ ਅਮਰਦਾਸ ਜੀ ਨੇ। ਕਹਿੰਦੇ ਜਦ ਫਲ ਲੱਗਦੇ ਨਾ ਦਰਖਤ ਨੂੰ, ਪੱਤੇ ਹਰੇ ਹੁੰਦੇ ਆ, ਟਾਹਣੀਆਂ ਹਰੇ ਹੁੰਦੇ ਨੇ, ਅਤੇ ਫਲ ਵੀ ਫਲ ਵਿੱਚ ਵੀ ਹਰਿਆਈ ਹੁੰਦੀ ਆ। ਪਰ ਜੇ ਹਰਾ ਫਲ ਤੋੜ ਕੇ ਕਿਤੇ ਖਾ ਕੇ ਵੇਖੋ, ਰਸਤਾ ਨਹੀਂ ਨਾ ਕੋਈ, ਕੜੱਤਣ ਹੈ। ਹੌਲੀ ਹੌਲੀ ਫਿਰ ਪੱਕਦਾ, ਪੱਕ ਕੇ ਫਿਰ ਉਹਦਾ ਰੰਗ ਜਿਹੜਾ ਸੀ ਪੀਲਾ ਹੋ ਜਾਂਦਾ। ਜਦੋਂ ਪੀਲਾ ਹੁੰਦਾ, ਜਦੋਂ ਪੱਕਣ ਲੱਗ ਪਿਆ, ਦੇਖ ਨਾ ਵੀ ਆਪਾਂ ਦੇ ਅੰਬ ਜਾਂ ਹੋਰ ਕੁਝ ਪੀਲੇ ਹੋਣ ਲੱਗੇ ਨੇ, ਪੱਕਣ ਲੱਗੇ ਨੇ, ਜਦੋਂ ਉਦੋਂ ਖਾ ਕੇ ਦੇਖਦੇ ਹਾਂ ਥੋੜ੍ਹਾ ਰਸ ਆਇਆ ਹੁੰਦਾ, ਪਰ ਖਟਿਆਈ ਆ ਜਾਂਦੀ ਆ, ਖੱਟਾ ਹੁੰਦਾ। ਤੀਜਾ ਫਿਰ ਜਦੋਂ ਕਿਤੇ ਲਾਲ ਬਣ ਜਾਂਦਾ ਚੰਗੀ ਤਰ੍ਹਾਂ, ਫਿਰ ਮਿੱਠਾ ਹੀ ਮਿੱਠਾ ਅਤੇ ਰਸ ਨਾਲ ਭਰਿਆ ਪੂਰਤ ਹੋ ਜਾਂਦਾ। ਇਉਂ ਮਹਾਰਾਜ ਕਹਿੰਦੇ ਭਾਈ ਇਹ ਪ੍ਰੇਮਾ ਭਗਤੀ ਜਿਹੜੀ ਆ ਨਾ, ਜਦੋਂ ਕਰਨ ਲੱਗਣਾ ਨਾ, ਤਾਂ ਕਰਦਿਆਂ ਫਿਰ ਜਿਹੜਾ ਸੀ ਸ਼ੁਰੂਆਤ ਹੁੰਦੀ ਹੈ, ਤਾਂ ਇਹ ਸਾਵਾ ਰੰਗ ਬਣਦਾ ਪਹਿਲਾਂ, ਹਰਾ ਬਣਦਾ, ਅਤੇ ਉੱਥੇ ਨਹੀਂ ਰੁਕ ਜਾਣਾ, ਅੱਗੇ ਚੱਲਣਾ, ਫਿਰ ਕਰੀ ਜਾਣਾ ਅਭਿਆਸ ਕਰਦਿਆਂ ਕਰਦਿਆਂ। ਫਿਰ ਜਿਹੜਾ ਸੀ ਜਦੋਂ ਵਿਰਾਗ ਪੈਦਾ ਹੁੰਦਾ, ਵਿਰਾਗੀ ਦਾ ਰੰਗ ਪੀਲਾ ਹੁੰਦਾ ਚਿਹਰੇ ਦਾ, ਹਾਂਜੀ, ਕਿਉਂਕਿ ਵਿਰਾਗਵਾਨ ਦੀਆਂ ਨੌ ਨਿਸ਼ਾਨੀਆਂ ਘੱਟ ਜਾਂਦੀਆਂ ਨੇ। ਆਹ ਸ਼ਰਦੋ ਰੰਗ ਜਰਦੋ ਚਸ਼ਮ ਤਰ, ਸੋ ਕੰਮ ਖੁਰਦ ਲਓ ਕੰਮ ਗੁਫਤ ਲਓ ਖੁਆਬ ਸਾਰਾਮ, ਇੰਤਜਾਰੀ ਬੇਕਰਾਰੀ ਦਸਤ ਸਰ। ਇਹ ਨੌ ਨਿਸ਼ਾਨੀਆਂ ਘੱਟ ਜਾਂਦੀਆਂ ਨੇ ਭਾਈ ਵਿਰਾਗੀ ਦੀਆਂ। ਆਹ ਸ਼ਰਦੋ ਠੰਡੇ ਹੌਂਕੇ ਆਉਣੇ, ਅਜੇ ਮਿਲਿਆ ਨਹੀਂ, ਹੌਂਕੇ ਨੇ, ਠੰਡੇ ਹੌਂਕੇ ਲੈ ਲਿਆ, ਰੱਬ ਨਾਲ ਮਿਲਾਪ ਹੋਇਆ ਨਹੀਂ। ਆਹ ਛੱਡੋ ਰੰਗ ਜਰਦੋ, ਚਿਹਰੇ ਦਾ ਰੰਗ ਪੀਲਾ ਪੈ ਜਾਣਾ, ਬਰਾਗੀ ਦੀ ਨਿਸ਼ਾਨੀ ਹੈ। ਆਹ ਛੱਡੋ ਰੰਗ ਜਰਦੋ ਚਸ਼ਮ ਤਰ, ਅੱਖਾਂ 'ਚੋਂ ਪਾਣੀ ਵਗੀ ਜਾਣਾ ਵਿਰਾਗ ਦਾ, ਹੰਝੂ ਵਗੀ ਜਾਣੇ, ਅਤੇ ਕੰਮ ਖੁਰਦਨੋ ਖਾਣਾ ਘੱਟ ਜਾਂਦਾ, ਕੰਮ ਗੁਫਤਨੋ ਬੋਲ ਚਾਲ ਘੱਟ ਜਾਂਦੀ ਹੈ, ਖੁਆਬਸ਼ ਹਰਾਮ ਸੌਣਾ ਹਰਾਮ ਹੋ ਜਾਂਦਾ, ਨੀਂਦ ਨਹੀਂ ਆਉਂਦੀ ਵਿਰਾਗੀ ਨੂੰ। ਜਿਸੇ ਤਰ੍ਹਾਂ ਇੰਤਜ਼ਾਰੀ ਉਡੀਕ ਬਣੀ ਰਹਿੰਦੀ ਆ, ਕਦੋਂ ਕੁ ਮਿਲੂਗਾ, ਕਦੋਂ ਮਿਲਣਗੇ, ਇੰਤਜ਼ਾਰੀ ਬੇਕਰਾਰੀ, ਦਿਲ ਕਾਲਾ ਪਿਆ ਰਹਿੰਦਾ, ਧੀਰਜ ਨਹੀਂ ਰਹਿੰਦਾ ਪ੍ਰਾਪਤੀ ਤੋਂ ਬਿਨਾਂ। ਇੰਤਜ਼ਾਰੀ ਬੇਕਰਾਰੀ ਦਸਤ ਸਰ, ਦਸ ਨਾ ਮੈਂ ਹੱਥ ਦਾ ਮੱਥੇ 'ਤੇ ਹੱਥ ਧਰ ਕੇ ਬੈਠੇ ਰਹਿਣਾ, ਇਹ ਵਿਰਾਗੀ ਦੀ ਨਿਸ਼ਾਨੀ ਹੈ। ਇਉਂ ਮਹਾਰਾਜ ਕਹਿੰਦੇ ਨੇ ਭਾਈ ਪੀਲਾ ਰੰਗ ਹੋ ਜਾਣਾ ਵਿਰਾਗ ਦਾ, ਅੰਬ ਥੋੜ੍ਹਾ ਪੱਕਣ ਵਿਰਾਗ ਹੈ, ਪੀਲਾ ਹੈ, ਪੱਕਣ ਨੂੰ ਤਿਆਰ ਹੈ, ਪਲੱਤਣ ਆ ਗਈ ਵਿਰਾਗ ਦੀ। ਫਿਰ ਅੱਗੇ ਭਾਈ ਜਦੋਂ ਫਿਰ ਕਮਾਈ ਵੱਧ ਗਈ ਨਾ ਪੂਰੀ, ਲਾਲ ਰੰਗ ਹੋ ਜਾਂਦਾ ਫਿਰ ਚਿਹਰੇ ਦਾ, ਪਲੱਤਣ ਲਾਲੀ 'ਚ ਬਦਲ ਜਾਂਦੀ ਹੈ, ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਬਟ ਭਾਗਾ, ਮੈਲਾ ਕਦੇ ਨਾ ਹੋਵੇ ਨਹਿ ਲਾਗਾ ਤੱਕ, ਉਹ ਬਣ ਜਾਂਦਾ ਫਿਰ। ਇਉਂ ਮਹਾਰਾਜ ਪ੍ਰੇਮਾ ਭਗਤੀ ਦਾ ਗਿਆਨ ਕਰਾਇਆ ਜੀ ਤਿੰਨਾਂ ਜਾਣਿਆਂ ਨੂੰ। ਕਿਹੜੇ ਕਿਹੜੇ ਨੇ?
ਜੋਧ ਰਸੋਈਆ ਦੇਵਤਾ ਗੁਰਸੇਵਾ ਕਰ ਤੁੱਤਰ ਤਾਰੀ।
ਹਾਂ, ਹੁਣ ਇਹ ਜੋਧ ਰਸੋਈਆ ਮਹਾਰਾਜ ਦੇ ਪਾਤਸ਼ਾਹ ਜੀ ਦਾ, ਗੁਰੂ ਅਮਰਦਾਸ ਜੀ ਰਸੋਈਏ ਦੀ ਸੇਵਾ ਕਰਦਾ, ਜਾਤੀ ਦਾ ਭਾਵੇਂ ਬ੍ਰਾਹਮਣ ਸੀ। ਮਹਾਰਾਜ ਦਾ ਹੁਕਮ ਸੀ, ਇੱਕ ਨਿਯਮ ਸੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਲੰਗਰ ਦਾ, ਜੋ ਰਸਨਾ ਆ ਗਈਆਂ ਸਾਰਾ ਇਕੱਠਾ ਜਿਹੜਾ ਪੱਕ ਗਿਆ, ਅਤੇ ਜਿੰਨਾ ਤਾਂ ਵਰਤ ਗਿਆ ਵਰਤ ਗਿਆ, ਬਚਦਾ ਜਿਹੜਾ ਸੀ ਉਹ ਨਹੀਂ ਰੱਖਣਾ, ਪਸ਼ੂਆਂ ਨੂੰ ਪਾ ਦੇਣਾ, ਜਾਨਵਰਾਂ ਨੂੰ ਪਾ ਦੇਣਾ, ਫਿਰ ਵੀ ਬਚ ਗਿਆ ਬਿਆਸ ਦਰਿਆ 'ਚ ਡੋਲ ਦੇਣਾ, ਉੱਥੇ ਦੇ ਮੱਛੀਆਂ ਪਾਣੀ ਵਾਲੇ ਜੀਵ ਖਾ ਲੈਣਗੇ, ਜਮ੍ਹਾਂ ਨਹੀਂ ਕਰਨਾ, ਅਤੇ ਭਾਂਡੇ ਧੋ ਕੇ ਮੂੰਹ 'ਤੇ ਮਾਰ ਦੇਣੇ, ਲਾਈਨਾਂ ਲੱਗੀਆਂ ਉਹਦੇ ਪਿੱਛੇ ਗੱਡਿਆਂ ਦੀਆਂ, ਉਹੀ ਉਹਨੂੰ ਹੀ ਵਾਰੀ ਮਿਲਦੀ ਜਿਹਦਾ ਜਿਹੜਾ ਅੱਜ ਜਿੰਨਾ ਕੁ ਰਾਸ਼ਨ ਲੈ ਲੈਣਾ। ਇਉਂ ਮਾਰਸ਼ੇ ਪਾਤਸ਼ਾਹ ਦਾ ਇਹ ਨਿਯਮ ਸੀ। ਉਹ ਨਿਯਮ ਵਿੱਚ ਭਾਈ ਜੋਧ ਨੂੰ ਵੀ ਹੁਕਮ ਸੀ, ਭਾਈ ਜੋਧ ਵਰਤਾ ਦੇਣਾ ਸਾਰਾ, ਵਰਤਾਉਣ ਤੋਂ ਮਗਰੋਂ ਜਦੋਂ ਹਨੇਰੀ ਅੱਧੀ ਰਾਤ ਤੱਕ ਚੱਲ ਜਾਏ ਕੋਈ ਨਹੀਂ ਆਇਆ, ਉਸ ਤੋਂ ਬਾਅਦ ਸਾਰਾ ਬਚਦਾ ਇਉਂ ਵਰਤਾ ਦੇਣਾ ਹੈ, ਅਤੇ ਤੂੰ ਬਾਅਦ ਵਿੱਚ ਛਕਣਾ ਸਾਰਿਆਂ ਨੂੰ ਸੁਕਾ ਕੇ। ਜਿਹੜਾ ਹੁਣ ਕਹੀ ਜਾਂਦਾ ਵੀ ਕਿਤੇ ਮੈਂ ਹੁਣ ਪ੍ਰਸ਼ਾਦ ਬਣਾਇਆ ਖੀਰ ਬਣਾਈ ਹੈ, ਅਤੇ ਇਹ ਤਾਂ ਆ ਗਈ ਹੈ ਸੰਗਤ, ਉਹ ਖਾ ਜਾਣਗੇ, ਮੇਰੇ ਵਾਸਤੇ ਰਹਿਣਾ ਕੋਈ, ਚਲੋ ਵੱਖਰਾ ਕੱਢ ਕੇ ਰੱਖ ਲੈਂਦੇ ਹਾਂ, ਪਿੱਛੋਂ ਪਿੱਛੋਂ ਛਕਣਾ ਹੈ ਬਾਈ ਤੈਂ, ਜਾਂ ਜੋ ਕੋਈ ਬਚ ਗਿਆ। ਇਉਂ ਇਹ ਨਿਯਮ ਵਿੱਚ ਨਿਭਾਉਂਦਾ ਰਿਹਾ, ਜੋ ਬਚ ਗਿਆ ਬਸ ਉਸੇ 'ਤੇ ਸਬਰ ਕਰਕੇ ਛਕਣਾ। ਇਉਂ ਭਾਈ ਜੋਧ ਇਹ ਹੋਏ ਨੇ, ਰਸੋਈਆ ਸੀ ਮਹਾਰਾਜ ਜੀ ਦਾ, ਇਸ ਕਰਕੇ ਇਹਨੂੰ ਤਾਂ ਹੀ ਕਿਹਾ ਦੇਵਤਾ, ਬ੍ਰਾਹਮਣ ਜਾਤੀ ਦਾ ਹੋਣ ਕਰਕੇ ਮੈਂ ਦੇਵਤਾ ਹੀ ਕਹਿਣ ਲੱਗ ਗਏ, ਇੱਦਾਂ ਦਾ ਹੋਣਾ ਚਾਹੀਦਾ, ਮੈਂ ਕਹਿੰਦੇ ਤਾਂ ਹੀ ਦੇਵਤਾ ਤੂੰ ਭਾਈ। ਇਉਂ ਸੇਵਾ ਨਿਭਾਈ ਹੈ, ਗੁਰਸੇਵਾ ਕਰ,
ਗੁਰਸੇਵਾ ਕਰ,
ਸੇਵਾ ਕੀਤੀ ਲੰਗਰਾਂ ਦੀ, ਦੁੱਤਰ ਤਾਰੀ
ਤਾਰੀ
ਦੁੱਤਰ ਹੁੰਦਾ ਹੈ ਔਖਾ ਜਾਂ ਸੰਸਾਰ ਤਰਨਾ ਔਖਾ ਕੀ ਹੈ ਤਾਰੀ ਤਰਨਾ ਕੀ ਦੁੱਤਰ ਜੋ ਤਰਨਾ ਔਖਾ ਹੋਵੇ ਸੰਸਾਰ ਔਖਾ ਹੀ ਹੈ ਨਾ ਤਰਨਾ ਤਾਰੀ ਨਾਮ ਨਦੀ ਦਾ ਵੀ ਤਾਰੀ ਨਾਮ ਬੇੜੀ ਦਾ ਵੀ ਹੈ ਇਸ ਇਹ ਬੜੀ ਨਦੀ ਤਰਨੀ ਔਖੀ ਆ ਫਿਰ ਕਿਵੇਂ ਤਰੀ ਜਾਂਦੀ ਤਾਰੀ ਕਿਸ਼ਤੀ 'ਤੇ ਚੜ੍ਹ ਕੇ ਬੋਟ 'ਤੇ ਚੜ੍ਹ ਕੇ ਤਰੇ ਹੀ ਜਾਂਦਾ ਹੈ ਇਉਂ ਮਹਾਰਾਜ ਕਹਿੰਦੇ ਫਿਰ ਇਉਂ ਇਹਨੂੰ ਜਿਹੜਾ ਸੀ ਸੇਵਾ ਰੂਪੀ ਬੇੜੀ ਦੇ ਕੇ ਨਾ ਤਾਰ ਦਿੱਤਾ ਜੀ ਸੇਵਾ ਦੀ ਬੇੜੀ 'ਤੇ ਚੜ੍ਹਾ ਕੇ ਤਾਰੀ ਬੇੜੀ ਨੂੰ ਕਹਿੰਦੇ ਨੇ ਨਦੀ ਦਾ ਵੀ ਅਰਥ ਹੈ ਤਿੰਨੇ ਲੱਗ ਗਏ ਇੱਥੇ ਚਲੋ ਜੀ ਸ਼ਾਬਾਸ਼
ਪੂਰੇ ਸਤਿਗੁਰੂ ਪੈਜ ਸਵਾਰੀ
ਦੁਲਾਵਾਂ ਲਾ ਕੇ ਪੂਰਾ ਹੈ
ਪੂਰਾ ਸਤਿਗੁਰ ਪੈਜ ਸਵਾਰੀ
ਇਉਂ ਪੂਰੇ ਸਤਿਗੁਰੂ ਪੂਰੇ ਹੈ ਇਹੀ ਤਾਂ ਕਹਿ ਰਿਹਾ ਵੀ ਪੂਰਾ ਇਹੀ ਮੈਂ ਦੋ ਕਰਕੇ ਪੂਰਾ ਕਿਹਾ ਜੀ ਜੇ ਇੱਕ ਹੁੰਦੀ ਫਿਰ ਪੂਰੇ ਹੋਣਾ ਸੀ ਜੇ ਦੋ ਨੇ ਤਾਂ ਹੀ ਪੂਰਾ ਕਹਾਇਆ ਹੈ ਕੀ ਨੇ ਦੋ ਫਿਰ ਦੋ ਦੋ ਕਹੀ ਨੇ ਦੋ ਨੇ ਜੀ ਹਾਂ ਦੁਲਾਵਾਂ ਲੱਗੀਆਂ ਨੇ ਉੱਤੇ ਤਾਂ ਕਰਕੇ ਪੂਰਾ ਪੜ੍ਹ ਲੈਣ ਪੂਰਾ ਹੈ ਸਤਿਗੁਰ
ਸਤਿਗੁਰ
ਪੈ ਸਵਾਰੀ
ਪੈ ਸਵਾਰੀ
ਸਤਿਗੁਰੂ ਪੂਰੇ ਨੇ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਇਉਂ ਭਾਈ ਪੂਰੇ ਹੀ ਪੈ ਸਵਾਰ ਸਕਦੇ ਨੇ ਪੂਰੇ ਸਤਿਗੁਰਾਂ ਨੇ ਸਿੱਖਾਂ ਦੀ ਭਾਈ ਪੈਚ ਇੱਦਾਂ ਜੀਵਨ ਬਣਾ ਦਿੱਤੇ ਸਾਰਿਆਂ ਦੇ ਖਿਆਲ ਕਰ ਲਓ ਕਿੰਨੇ ਡੱਲੇ ਨਿਵਾਸੀ 40 ਤੋਂ ਉੱਪਰ ਸਿੱਖ ਹੋਏ ਨੇ ਕਿਵੇਂ ਪੈ ਸਵਾਰੀ ਹੈ ਸੁਲਤਾਨਪੁਰ ਦੇ ਹੋਏ ਨੇ ਡੱਲੇ ਦੇ ਹੋਏ ਨੇ ਅੱਡ ਅੱਡ ਨਗਰਾਂ ਦੇ ਹੋਰ ਹੋਏ ਨੇ ਕਿਵੇਂ ਸੱਚੇ ਪਾਤਸ਼ਾਹ ਨੇ ਬਖਸ਼ਾਂ ਕੀਤੀਆਂ ਨੇ ਡੱਲੇ ਦੀ ਹੋਰ ਸੰਗਤ ਆਵੇਗੀ ਹੁਣ ਸੁਣੋ ਹੋਰ
ਪਿਰਥੀ ਮਲ ਤੁਲਸਾ ਭਲਾ ਮੱਲਣ ਗੁਰ ਸੇਵਾ ਹਿਤਕਾਰੀ
ਮੱਲਣ ਗੁਰ ਵੀ ਕੋਈ ਹੋਇਆ ਵੀ ਦੱਸਿਆ ਗੁਰੂਆਂ 'ਚੋਂ ਮੱਲਣ ਗੁਰ ਅਤੇ ਵਿਸ਼ਰਾਮ ਨਾਲ ਕਿੰਨਾ ਉਲਟ ਅਰਥ ਹੋ ਜੂ ਨਾ ਇਸ ਕਰਕੇ ਜੀ ਥੋੜ੍ਹਾ ਧਿਆਨ ਨਾਲ ਪਿਰਥੀ ਮਲ ਤੁਲਸਾ ਭਲਾ
ਪਿਰਥੀ ਮਲ ਤੁਲਸਾ ਭਲਾ
ਭਲਾ ਵੀ ਨਹੀਂ ਕਹਿਣਾ ਭੱਲਾ ਕਹੋ ਜੀ
ਭਲਾ
ਭੱਲਾ
ਭੱਲਾ
ਭੱਲੇ ਗੋਦ ਵਿੱਚੋਂ ਹੋਏ ਨੇ ਗੁਰੂ ਅਮਰਦਾਸ ਜੀ ਵੰਸ਼ ਵਿੱਚੋਂ ਹੋਏ ਨੇ ਪਿਰਥੀ ਮਲ ਤੁਲਸਾ ਭੱਲਾ
ਪਿਰਥੀ ਮਲ ਤੁਲਸਾ ਭੱਲਾ
ਹੋਰ ਕੌਣ ਮੱਲਣ
ਮੱਲਣ
ਗੁਰਸੇਵਾ ਹਿਤਕਾਰੀ
ਗੁਰਸੇਵਾ ਹਿਤਕਾਰੀ
ਇਉਂ ਪਕਾ ਲਓ ਇਹਨੂੰ ਵਿਸ਼ਰਾਮ ਨੂੰ ਬੋਲੋ ਸਾਰੇ
ਪਿਰਥੀ ਮਲ ਤੁਲਸਾ ਭੱਲਾ ਮੱਲਣ ਗੁਰਸੇਵਾ ਹਿਤਕਾਰੀ
ਇਹ ਇਕੱਠੇ ਪਾਈ ਹਿਤਕਾਰੀ ਗੁਰੂ ਦੇ ਸੇਵਾ ਦੇ ਪ੍ਰੇਮੀ ਹੋਏ ਨੇ ਇਕੱਠੇ ਪਿਰਥੀ ਮਲ ਹੋਇਆ ਤੁਲਸਾ ਭੱਲਾ ਭੱਲੇ ਕੁਲ ਵਿੱਚੋਂ ਹੋਏ ਨੇ ਮਹਾਰਾਜ ਨੂੰ ਕਹਿੰਦੇ ਤੁਸੀਂ ਮਿਲੇ ਨਾ ਕਹਿੰਦੀ ਤੁਸੀਂ ਵੀ ਭੱਲੇ ਹੋ ਅਸੀਂ ਵੀ ਭੱਲੇ ਹਾਂ ਅਤੇ ਮਹਾਰਾਜ ਕਹਿੰਦੇ ਭਾਈ ਹੁਣ ਭੱਲਿਆਂ ਵਾਲੀ ਸਾਂਝ ਨਾ ਰੱਖੋ ਇਹ ਜਾਤਾਂ ਵਾਲਾ ਵਿਤਕਰਾ ਜਿਹੜਾ ਹੈ ਨਾ ਇਹਨੂੰ ਖਤਮ ਕਰਨਾ ਹੁਣ ਤਾਂ ਜਿਹੜਾ ਹੈ ਕੇਵਲ ਅਤੇ ਕੇਵਲ ਅਕਾਲ ਪੁਰਖ ਨੇ ਮਨੁੱਖ ਜਾਤੀ ਆਪਣੀ ਬਣਾਈ ਆ ਅਤੇ ਉਹ ਜਿਹੜਾ ਉਹਨੂੰ ਜਿਹੜਾ ਅਸੀਂ ਸਫਲਾ ਕਰਕੇ ਲੈ ਕੇ ਜਾਣਾ ਹੀ ਆਪਣਾ ਜਿਹੜਾ ਹੈ ਮੁੱਖ ਕਾਰਜ ਹੈ ਇਹੀ ਸਖੀ ਵੱਡੀ ਸਾਂਝ ਹੈ ਗੁਰੂ ਨਾਨਕ ਸਾਹਿਬ ਦੀ ਸਿੱਖੀ ਹੈ ਇਹੀ ਆਪਣੀ ਇੱਕ ਸਾਂਝ ਹੈ ਤਦੇ ਕਰਕੇ ਤੁਹਾਨੂੰ ਮਹਾਰਾਜ ਨੇ ਅੰਮ੍ਰਿਤ ਛਕਾਉਣ ਵੇਲੇ ਕਹਿ ਕੇ ਲਓ ਜੀ ਜਦੋਂ ਅੰਮ੍ਰਿਤ ਛਕ ਲੈਂਦਾ ਤੁਹਾਡੀ ਜਾਤ ਤੁਹਾਡੇ ਗੋਤ ਤੁਹਾਡੇ ਨਸਲਾਂ ਅੱਜ ਸਾਰੇ ਖਤਮ ਹੋ ਗਏ ਅੱਜ ਕੇਵਲ ਅਤੇ ਕੇਵਲ ਤੁਸੀਂ ਖਾਲਸਾ ਬਣ ਸੋ ਜਾਤੀ ਭੇਦਭਾਵ ਜਿਹੜਾ ਸਾਰਾ ਮੁਕਾਇਆ ਇੱਥੇ ਵੀ ਮਹਾਰਾਜ ਇਹੀ ਉਪਦੇਸ਼ ਇਹਨਾਂ ਨੂੰ ਦੇ ਰਹੇ ਨੇ ਨਹੀਂ ਭਾਈ ਹੁਣ ਇਹ ਜਿਹੜਾ ਹੈ ਕੇਵਲ ਅਤੇ ਕੇਵਲ ਅਕਾਲ ਪੁਰਖ ਸੱਚੇ ਪਾਤਸ਼ਾਹ ਦੇ ਆਪਾਂ ਨੇ ਸੇਵਕ ਬਣ ਕਰਕੇ ਇਹੀ ਇੱਕ ਮਨੁੱਖ ਦੀ ਜਾਤੀ ਆ ਮਨੁੱਖ ਜਾਤੀ ਆ ਬਸ ਇਹ ਇਹਨਾਂ ਨੂੰ ਮਹਾਰਾਜ ਨੇ ਪ੍ਰੇਮ ਨਾਲ ਉਪਦੇਸ਼ ਦਿੱਤਾ ਹੈ ਜੀ ਕਮਾਇਆ
ਰਾਮੂ ਦੀਪਾ ਉੱਗਰ ਸੈਣ ਨਾਗ ਉਰੀ ਗੁਰ ਸ਼ਬਦ ਵਿਚਾਰੀ
ਪੜ੍ਹੋ ਸਾਰੇ ਜੀ
ਰਾਮੂ ਦੀਪਾ ਉੱਗਰ ਸੈਣ ਨਾਗ ਉਰੀ ਗੁਰ ਸ਼ਬਦ ਵਿਚਾਰੀ
ਨਗੌਰੀ ਤਾਂ ਨਹੀਂ ਕਿਸੇ ਕੋਲ ਤੁਸੀਂ ਨਾਗ ਉਰੀ ਅੱਡ ਅੱਡ ਪੜ੍ਹੇ ਨਗੌਰੀ ਪੜ੍ਹੋ ਇਹਨੂੰ ਨਾਗ ਉਰੀ ਨਹੀਂ ਪੜ੍ਹਨਾ ਮੈਂ
ਨਾਗੌਰੀ
ਜੀ ਸੁਣੋ ਮੇਰੀ ਬੇਨਤੀ ਪਾਠ ਇਕੱਠਾ ਕਰ ਅੱਡ ਫਿਰ ਨਾਗ ਉਰੀ ਕਿਉਂ ਪੜ੍ਹੋਗੇ ਜੇ ਅੱਡ ਅੱਡ ਫਿਰ ਨਾਗ ਉਰੀ ਪੜ੍ਹ ਲਓ ਜੇ ਉਰੀ ਵੱਖਰਾ ਹੋਵੇ ਨਾਗ ਵੱਖਰਾ ਨਾ ਗੌਰੀ ਨੰਨੇ ਦੇ ਗੱਗੇ ਵਿਚਾਲੇ ਡੈਸ ਲਾਓ ਪੁਰਾਣੀ ਪੰਜਾਬੀ ਲਿਖਣ ਵਿੱਚ ਜਿਹੜਾ ਕਨੌੜਾ ਹੁੰਦਾ ਸੀ ਊੜੇ ਨਾਲ ਹੀ ਲਿਖੀ ਜਾਂਦੀ ਸੀ ਊੜੇ ਨੂੰ ਉਕਲ ਲਾ ਕੇ ਉਹੀ ਪਦ ਜਿਹੜੀ ਹੈ ਸ਼ੈਲੀ ਚੱਲ ਰਹੀ ਹੈ ਨੰਨਾ ਗੱਗੇ ਨੂੰ ਕਨੌੜਾ ਰਹਿਣ ਵਾਲੀ ਨਗੌਰੀ ਹੋ ਗਿਆ ਪਰ ਸ਼ੈਲੀ ਮੁਤਾਬਕ ਲਿਖਣ ਮੁਤਾਬਕ ਨਾ ਗੌਰੀ
ਨਾ ਗੌਰੀ
ਨਾ ਗੌਰੀ ਕੌਣ ਹੋ ਗਿਆ
ਨਾ ਗੌਰੀ
ਇਉਂ ਫਿਰ ਪੜ੍ਹ ਲਓ ਕਸ ਚਲੋ
ਰਾਮੂ ਦੀਪਾ ਉਗਰ ਸੈਣ ਨਾ ਗੌਰੀ ਗੁਰ ਸ਼ਬਦ ਵਿਚਾਰੀ।
ਹੁਣ ਠੀਕ ਹੋ ਗਿਆ, ਠੀਕ ਹੈ। ਇੱਕ ਭਾਈ ਰਾਮੂ ਹੈ, ਦੀਪਾ ਉਗਰ ਸੈਣ ਹੈ, ਅਤੇ ਇਉਂ ਇਵੇਂ ਹੀ ਨਗੌਰੀ ਸਿੰਘ ਹੈ, ਸਿੱਖ ਹੈ, ਗੁਰਸ਼ਬਦ ਦੀ ਵਿਚਾਰ ਵਾਲੇ ਹੋਏ ਨੇ। ਹਾਂਜੀ, ਇਹ ਦੀਪਾ ਪੰਜਵੇਂ ਪਾਤਸ਼ਾਹ ਵੇਲੇ ਵੀ ਆਊਗਾ, ਇੱਥੇ ਵੀ ਆਇਆ। ਇਉਂ ਇਹ ਕਈ ਥਾਵਾਂ 'ਤੇ ਦਾ ਗੁਰੂ ਅੰਗਦ ਸਾਹਿਬ ਦਾ ਪ੍ਰੇਮੀ ਸਿੱਖ ਵੀ ਹੋਇਆ, ਅਤੇ ਡੱਲਾ ਨਿਵਾਸੀ ਆ ਹੁਣ ਇਹ, ਗੁਰੂ ਅਮਰਦਾਸ ਦਾ ਸਿੱਖ ਹੈ ਵੱਖਰਾ ਹੈ, ਗੁਰੂ ਰਾਮਦਾਸ ਦਾ ਵੀ ਸਿੱਖ ਗਿਆਨੀ ਸਿੱਖ ਹੋਊਗਾ, ਉਹਦਾ ਨਾਂ ਵੀ ਇੱਦਾਂ ਹੀ ਦੀਪਾ ਹੀ ਆਊਗਾ। ਇਉਂ ਅੱਡ ਅੱਡ ਇੱਕ ਕਿਸਾਰ ਗੋਤ ਦਾ ਵਾ, ਉਹਦਾ ਨਾਂ ਵੀ ਦੀਪਾ ਸੀ, ਉਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਲਾਂਗਰੀ ਸੀ, ਇਹ ਨਾਂ ਵਾਲੇ ਇੰਨੇ ਸਿੱਖ ਹੋਏ ਨੇ ਮਾਰ ਸੱਚੇ ਪਾਤਸ਼ਾਹ ਦੇ, ਪਾਤਸ਼ਾਹੀਆਂ ਦੇ। ਸ਼ਾਬਾਸ, ਪੜ੍ਹੋ ਜੀ। ਗੁਰ
ਮੋਹਣ ਰਾਮੂ,
ਹਾਂ, ਗੁਰਸ਼ਬਦ ਵਿਚਾਰੀ, ਗੁਰਸ਼ਬਦ ਦੀ ਵਿਚਾਰ ਵਾਲੇ ਹੋਏ ਨੇ। ਸ਼ਾਬਾਸ।
ਮੋਹਣ ਰਾਮੂ ਮਹਿਤਿਆਂ ਅਮਰੂ ਗੋਪੀ ਹਉਮੈ ਮਾਰੀ।
ਆਹ ਵੀ ਭਾਈ ਵਿਸ਼ਰਾਮ ਠੀਕ ਕਰ ਲਓ, ਮੋਹਣ ਰਾਮੂ ਨਹੀਂ ਕਹਿਣਾ, ਮੋਹਣ
ਮੋਹਣ
ਰਾਮੂ ਮਹਿਤਿਆ,
ਰਾਮੂ ਮਹਿਤਿਆ।
ਪਾਠ ਨਾਲ ਇਹ ਥੋੜ੍ਹੀ, ਤੁਸੀਂ ਇਹ ਪੌੜੀ ਦੇ ਪਾਠ ਥੋੜ੍ਹੇ ਧਿਆਨ ਨਾਲ ਨੋਟ ਕਰ ਲਿਓ ਸਾਰੇ। ਮੋਹਣ
ਮੋਹਣ
ਰਾਮੂ ਮਹਿਤਿਆ,
ਰਾਮੂ ਮਹਿਤਿਆ।
ਅਮਰੂ
ਅਮਰੂ
ਅਮਰੂ ਗੋਪੀ,
ਅਮਰੂ ਗੋਪੀ
ਹਉਮੈ ਮਾਰੀ,
ਹਉਮੈ ਮਾਰੀ।
ਇਹਨਾਂ ਨੂੰ ਮਹਾਰਾਜ ਨੇ ਹੰਕਾਰ ਦੀ ਨਿਵਿਰਤੀ ਦਾ ਉਪਦੇਸ਼ ਦਿੱਤਾ ਹੈ, ਭਾਈ ਮੋਹਣ ਨੂੰ, ਅਤੇ ਰਾਮੂ ਜਿਹੜਾ ਸੀ ਮਹਿਤਾ ਗੋਤ ਹੈ, ਮਹਿਤਾ ਗੋਤ ਹੈ, ਖੱਤਰੀਆਂ ਦਾ ਮਹਿਤੇ ਹੋਏ ਨੇ ਨਾ। ਜਿਵੇਂ ਭਾਈ ਅਮਰੂ ਗੋਪੀ ਜਿਹੜੇ ਨੇ ਦੋ ਸਿੱਖੇ ਨੇ, ਇਹਨਾਂ ਨੂੰ ਮਹਾਰਾਜ ਨੇ ਉਪਦੇਸ਼ ਦੁਆਰਾ ਹਉਮੈ ਦੀ ਨਿਵਿਰਤੀ ਕਰਾਈ ਹੈ, ਭਾਈ ਹਉਮੈ ਬੰਧਨ ਹੈ। ਹਾਂਜੀ, ਹਾਂਜੀ, ਕੀ ਕਰ ਮੋਸਣ ਨਹੀਂ, ਮੋਹਣ ਕਰ ਲਿਓ, ਮੋਸਣ ਕੋਈ ਸਿੱਖ ਨਹੀਂ, ਮੋਹਣ ਹੈ, ਪ੍ਰੈਸ ਦੀ ਗਲਤੀ ਆ। ਚਲੋ,
ਸਹਾਰੂ ਗੰਗੂ ਭੱਲੇ ਭਾਗੂ ਭਾਗਤ ਭਾਗਤ ਹੈ ਪਿਆਰੀ।
ਹਾਂਜੀ, ਭੱਲੇ 'ਤੇ ਵਿਸ਼ਰਾਮ ਕਰਾਂਗੇ। ਸਹਾਰੂ ਗੰਗੂ ਭੱਲੇ,
ਸਹਾਰੂ ਗੰਗੂ ਭੱਲੇ,
ਅੱਗੇ
ਭਾਗੂ ਭਾਗਤ ਭਗਤ ਹੈ ਪਿਆਰੀ।
ਭਗਤ ਦੇ ਵੀ ਰੁਕੋ ਥੋੜ੍ਹਾ, ਭਾਗੂ ਭਗਤ,
ਭਾਗੂ ਭਗਤ,
ਭਗਤ ਹੈ ਪਿਆਰੀ,
ਭਗਤ ਹੈ ਪਿਆਰੀ।
ਫਿਰ ਪੜ੍ਹ ਲਓ,
ਸਹਾਰੂ ਗੰਗੂ ਭਲੇ ਭਾਗੂ ਭਗਤ, ਭਗਤ ਹੈ ਪਿਆਰੀ।
ਇੱਕ ਭਾਈ ਇਹ ਭੱਲੇ ਜਾਤੀ ਵਿੱਚੋਂ ਹੀ ਭਾਈ ਸਹਾਰੂ ਜੀ ਹੋਏ ਨੇ, ਅਤੇ ਗੰਗੂ ਜੀ ਹੋਏ ਨੇ, ਦੂਜਾ ਗੰਗੂ ਨਹੀਂ ਸਾਹਮਣਾ ਜਿਹੜੇ ਦਸਵੇਂ ਪਾਤਸ਼ਾਹ ਵੇਲੇ ਹੋਇਆ, ਅਤੇ ਉਹਦੇ ਨਾਲ ਤਾਂ ਮੇਲ ਵੀ ਨਹੀਂ ਕਰਨਾ ਉਹਦੀ ਲਾਦ ਨਾਲ। ਇਹ ਗੰਗੂ ਇਸ ਵੇਲੇ ਮਾਰ ਸੱਚੇ ਪਾਤਸ਼ਾਹ ਜੀ ਦਾ ਡੱਲੇ ਦੇ ਨਿਵਾਸੀ ਹੋਏ ਨੇ, ਸਹਾਰੂ ਜੀ ਗੰਗੂ ਜੀ ਭੱਲੇ ਕੁੱਲ ਵਿੱਚੋਂ। ਇਵੇਂ ਹੀ ਭਾਈ ਭਾਗੂ ਜੀ ਭਗਤ ਕਰਕੇ ਸਦਾ ਦੱਸੀ ਮਹਾਰਾਜ ਜੀ ਉਹਨੂੰ, ਜਿਹਨੂੰ ਇਹਨਾਂ ਤਿੰਨਾਂ ਨੂੰ ਭਗਤ ਹੈ ਪਿਆਰੀ,
ਭਗਤ ਹੈ ਪਿਆਰੀ,
ਬੜੀ ਪਿਆਰੀ ਲੱਗਦੀ ਹੈ, ਭਗਤੀ ਵਿੱਚ ਲੱਗੇ ਹੋਏ ਨੇ, ਭਗਤੀ ਦਾ ਚਾਅ ਹੈ। ਸ਼ਾਬਾਸ਼।
ਖਾਨ ਸ਼ੁਰਾ ਤਾਰੂ ਤਰੇ ਬੇਗਾ ਪਾਸੀ ਕਰਨੀ ਸਾਰੀ।
ਇਹ ਠੀਕ ਆ, ਠੀਕ ਪੜਿਆ। ਖਾਨੂ ਛੁਰਾ,
ਖਾਨੂ ਛੁਰਾ,
ਤੇ ਤਾਰੂ ਤਰੇ,
ਤਾਰੂ ਤਰੇ
ਬੇਗਾ ਪਾਸੀ ਕਰਨੀ ਸਾਰੀ,
ਬੇਗਾ ਪਾਸੀ ਕਰਨੀ ਸਾਰੀ।
ਸਾਰੇ ਸੇ ਇਕੱਠੇ ਆਏ ਨੇ, ਮਨ ਖਾਨੂ ਛੁਰੇ ਨੂੰ ਵੀ ਆਖਿਆ, ਤੇ ਤਾਰੂ ਜੀ ਵੀ ਹੋਏ ਨੇ, ਤੇ ਤਾਰੂ ਤਰੇ, ਹਾਂ, ਤਾਰੂ ਤਾਰੂ ਤੋਂ ਨਾਲ ਤਰਨ ਵਾਲੇ ਇੱਕ ਹੋਰ ਕੌਣ ਨੇ ਜਿਹਦਾ ਨਾਂ ਬੇਗਾ, ਬੇਗਾ ਪਾਸੀ ਕਰਕੇ ਜਾਤੀ ਆ, ਕਰਨੀ ਸਾਰੀ ਸਾਰੀ ਮੈਨੇ ਸ੍ਰੇਸ਼ਟ ਇਹਨਾਂ ਦੀ ਜਾਤੀ ਹੈ ਜੀ। ਹਾਂਜੀ, ਇਹ ਅਨੰਦ ਸੇਵਕ ਹੋਏ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਤਿੰਨੇ ਜਿਹੜੇ ਨੇ, ਅਤੇ ਗੁਰੂ ਰਾਮਦਾਸ ਜੀ ਤੱਕ ਵੇਲੇ ਤੱਕ ਵੀ ਇਹ ਰਹੇ ਨੇ, ਗੁਰੂ ਰਾਮਦਾਸ ਤੱਕ ਸਿੱਖੀ ਇਹਨਾਂ ਨੇ ਕਮਾਈ ਹੈ। ਹਾਂਜੀ,
ਉਹ ਗੁਰੂ ਨੰਦੋ ਸਦਨਾ ਪੂਰੋ ਝੰਟਾ ਪਾਰ ਉਤਾਰੀ।
ਇੱਕ ਮਿੰਟ, ਹਾਂ, ਚਲੋ ਹੁਣ ਪੜ੍ਹੋ ਦੁਬਾਰਾ। ਗੁਰੂ ਨੰਦੂ,
ਉਹ ਗੁਰੂ ਨੰਦੂ ਸਦਨਾ ਪੂਰੋ ਝੰਟਾ ਪਾਰ ਉਤਾਰੀ।
ਹਾਂਜੀ, ਇਉਂ ਕਰਕੇ ਜਿਹੜੇ ਭਾਈ ਉਗਰ ਜੀ ਅਤੇ ਸੂਦ ਸੂਦ ਇਹਨਾਂ ਦੀ ਜਾਤੀ ਹੈ, ਅਤੇ ਸਿੱਖ ਵੀ ਮੰਨਿਆ ਅਤੇ ਜਾਤੀ ਵੀ ਮੰਨੀ ਹੈ, ਅਤੇ ਹੋਰ
ਮਲੀਆ
ਪੂਰੋ ਝੰਟਾ ਪਾਰ ਉਤਾਰੀ,
ਝੰਟਾ ਪਾਰ ਉਤਾਰੀ।
ਇਹ ਕੋਨ ਆਇਆ ਪੂਰੋ ਝੰਟਾ, ਦੋ ਆਡਰ ਨਾਂ ਨਹੀਂ ਹੈਗੇ, ਪੂਰੋ ਝੰਟਾ ਇਹ ਜਿਹੜਾ ਝੰਟਾ ਭਾਈ ਪੂਰੋ ਝੰਟਾ, ਇਹ ਤਿੰਨੇ ਸਿੱਖ ਮਾਰਚੇ ਪਾਤਸ਼ਾਹ ਜੀ ਨੇ ਪਾਰ ਉਤਾਰਨਾ ਕੀਤਾ ਇਹਨਾਂ ਨੂੰ। ਅੱਗੇ ਜੀ,
ਮਲੀਆ ਸਹਾਰੂ ਭੱਲੇ
ਸਹਾਰੂ ਸੱਸੇ ਨੂੰ ਕੰਨੇ ਨਾਲ ਬਿਨਾਂ ਕੰਨੇ ਤੋਂ ਜੀ
ਹਾਹੇ ਨੂੰ ਕੰਨਾ ਲਾ ਕੇ ਪੜ੍ਹਦੇ
ਹਾਂ ਮਲੀਆ ਪੜ੍ਹੋ ਨਾਲ ਮਲੀਆ ਨਹੀਂ ਕਹਿਣਾ ਮੰਮੇ ਦੇ ਹੱਥ ਕਲਾ ਕੇ ਪੜ੍ਹਨਾ ਮਲੀਆ ਸਹਾਰੂ ਭੱਲੇ
ਮਲੀਆ ਸਹਾਰੂ ਭੱਲੇ
ਹੁਣ ਇੱਥੇ ਭੱਲੇ ਨਹੀਂ ਕਹਿਣਾ ਇੱਥੇ ਭੱਲੇ ਕਹਿਣਾ ਭੱਲੇ ਕੋਲ ਵਿੱਚੋਂ ਨਹੀਂ ਹੋਏ ਕਿਉਂਕਿ ਛਿੰਬੇ ਜਾਤੀ 'ਚ ਹੋਏ ਨੇ ਮਲੀਆ ਸਹਾਰੂ ਭੱਲੇ
ਮਲੀਆ ਸਹਾਰੂ ਭੱਲੇ
ਛਿੰਬੇ
ਛਿੰਬੇ
ਅਗਰ ਗੁਰਸ਼ਬਦ ਨਹੀਂ ਨਾਲ ਲਿਆਉਣਾ ਛਿੰਬੇ ਗੁਰ ਨਹੀਂ ਕਹਿਣਾ ਗੁਰੂਆਂ ਵਿੱਚ ਕੋਈ ਛਿੰਬਾ ਜਾਤੀ ਵਿੱਚੋਂ ਨਹੀਂ ਹੋਇਆ ਛਿੰਬੇ ਛਿੰਬੇ ਛਿੰਬੇ
ਛਿੰਬੇ
ਗੁਰਦਰਗਾਹ ਦਰਬਾਰੀ
ਗੁਰਦਰਗਾਹ ਦਰਬਾਰੀ
ਪਕਾ ਲਓ ਫਿਰ
ਮਲੀਆ
ਇਹ ਮਲੀਆ ਪੜ੍ਹ ਗਏ ਕਹੀ
ਦਰਗਾਹ
ਨਹੀਂ ਮਲੀਆ ਪੜ੍ਹ ਗਏ ਮਲੀਆ ਅੱਧ ਲਾ ਕੇ ਸਾਰੇ ਪਾਰਾ ਕਰਕੇ ਬੜੋ ਸਾਰੇ
ਮਲੀਆ ਸਹਾਰੂ ਭੱਲੇ ਛਿੰਬੇ ਗੁਰਦਰਗਾਹ ਦਰਬਾਰੀ
ਹਾਂ ਭਾਈ ਮਲੀਆ ਜੀ ਸਹਾਰੂ ਭੱਲੇ ਨੇ ਇਹ ਅਤੇ ਛਿੰਬੇ ਜਾਤੀ ਦੇ ਨੇ ਸਾਧੂ ਸੱਚੇ ਪਾਤਸ਼ਾਹ ਗੁਰੂ ਦੀ ਦਰਗਾਹ ਦੇ ਵਿੱਚ ਦਰਬਾਰ ਵਿਖੇ ਕੱਪੜੇ ਧੋਣ ਦਾ ਕੰਮ ਪੁਰਾਣੇ ਸਮੇਂ ਛਿੰਬੇ ਜਿਹੜੇ ਸੀ ਨਾ ਤਿੰਨ ਕੰਮ ਕਰਦੇ ਹੁੰਦੇ ਸੀ ਕੱਪੜੇ ਧੋਣ ਦਾ ਕੰਮ ਵੀ ਛਿੰਬੇ ਜਾਤੀ ਕਰਦੇ ਸੀ ਕੱਪੜੇ ਸਿਉਣ ਦਾ ਵੀ ਛਿੰਬੇ ਜਾਤੀ ਕਰਦੇ ਸੀ ਅਤੇ ਕੱਪੜਿਆਂ ਨੂੰ ਛਾਪਣ ਦਾ ਕੰਮ ਵੀ ਛਿੰਬੇ ਕਰਦੇ ਸੀ ਠੱਪੇ ਲਾ ਕੇ ਹੁਣ ਤਾਂ ਛੱਪੇ ਛਪਾਈ ਬੂਟੀਆਂ ਵਾਲੇ ਮਿਲ ਜਾਂਦੇ ਹਨ ਅਤੇ ਜਿਹੋ ਜਿਹੀ ਬੂਟੀ ਪਸੰਦ ਕਰਦੇ ਮਿਲ ਜਾਂਦੇ ਨੇ ਉਸ ਵੇਲੇ ਛਿੰਬੇ ਠੱਪੇ ਬਣਾ ਕੇ ਰੱਖੇ ਹੁੰਦੇ ਸੀ ਉਹਨਾਂ ਦੇ ਕੱਪੜਿਆਂ ਸਿਆਹੀ ਰੰਗਾਡਰ ਬਣਾ ਕੇ ਠੱਪੇ ਲਾ ਕੇ ਕੱਪੜਿਆਂ ਦੇ ਛਾਪੇ ਲਾਉਂਦੇ ਤਾਂ ਹੀ ਗੁਰੂ ਗ੍ਰੰਥ ਸਾਹਿਬ 'ਚ ਕਾਹੇ ਛਿਪੋ ਛਾਏ ਲਏ ਨਾਮਦੇਵ ਦਾ ਕਿਹਾ ਨਾ ਤਰਲੋਚਨ ਜੀ ਕਹਿੰਦੇ ਕੀ ਕੱਪੜਿਆਂ ਨੂੰ ਛਾਪੇ ਲਾਈ ਜਾਂਦਾ ਭਗਤੀ ਕਦੋਂ ਕਰਦਾ ਹੋਵੇਗਾ ਮਾਇਆ ਵਿੱਚ ਦਿੱਤਾ ਹੋਇਆ ਇਉਂ ਤਿੰਨ ਕੰਮ ਛਿੰਬੇ ਕਰਦੇ ਸੀ ਇੱਥੇ ਵੀ ਇਹ ਛਿੰਬੇ ਜਿਹੜੇ ਨੇ ਗੁਰੂ ਸੱਚੇ ਪਾਤਸ਼ਾਹ ਦਰ ਦੇ ਕੱਪੜੇ ਧੋਂਦੇ ਕੱਪੜੇ ਸੀਂਦੇ ਇਉਂ ਮਹਾਰਾਜ ਦਰਬਾਰ ਦੇ ਦਰਬਾਰੀ ਸਿੱਖ ਹੋਏ ਨੇ ਛਿੰਬੇ ਜਾਤੀ ਵਿੱਚੋਂ ਹਾਂਜੀ ਗੁਰੂ ਦੀ ਦਰਗਾਹ ਦੇ
ਪਾਂਧਾ ਬੂਲਾ ਜਾਣੀ ਹੈ
ਬੂਲਾ ਫਿਰ
ਗੁਰਬਾਣੀ ਗਾਇਣ ਲੇਖਾਰੀ
ਹਾਂ ਲੇਖਾਰੀ
ਲੇਖਾਰੀ
ਸਭ ਪਾਂਧਾ ਜਿਹੜਾ ਭਾਈ ਅਤੇ ਇੱਕ ਬੂਲਾ ਜਿਹੜਾ ਹੈ ਇਹ ਸੱਚੇ ਪਾਤਸ਼ਾਹ ਜੀ ਦੇ ਸੇਵਕ ਸਿੱਖ ਨੇ ਗੁਰਬਾਣੀ ਗਾਉਂਦੇ ਨੇ ਅਤੇ ਨਾਲ ਨਾਲ ਪੋਥੀਆਂ ਲਿਖ ਕੇ ਬਣਦੇ ਵੀ ਨੇ ਗੁਰੂ ਅੰਗਦ ਸਾਹਿਬ ਜੀ ਤੋਂ ਸਿੱਖੀ ਪ੍ਰਾਪਤ ਕਰਕੇ ਗੁਰੂ ਅਮਰਦਾਸ ਜੀ ਦੇ ਹਜ਼ੂਰ ਇਹ ਇੱਕ ਤਾਂ ਬੂਲਾ ਪਿੱਛੇ ਵੀ ਆਇਆ ਨਾ ਅਤੇ ਬੱਲੂ ਕਰਕੇ ਇਸੇ ਤਰ੍ਹਾਂ ਇੱਥੇ ਇਹ ਨਾਮ ਦਾ ਇਹ ਜਿਹੜਾ ਸੀ ਪਾਧਾ ਜਿਹੜਾ ਸੀ ਵਿਦਵਾਨ ਹੈ ਗੁਰੂ ਅਮਰਦੇਵ ਜੀ ਦਾ ਸਿੱਖ ਹੋਇਆ ਇਹ ਵੀ ਜਿਹੜਾ ਸੀ ਗੁਰਬਾਣੀ ਲਿਖ ਕੇ ਮੁਫਤ ਸਿੱਖਾਂ ਨੂੰ ਵੰਡਦੇ ਸੀ ਇਹਨਾਂ ਦੀ ਵੀ ਕਿਰਿਆ ਸੀ ਹਾਂ ਇੱਕ ਧੀਰ ਜਾਤੀ ਦਾ ਵੀ ਹੋਇਆ ਭਾਈ ਜਿਹੜਾ ਸੀ ਬੁੱਲਾ ਉਹ ਪੰਜਵੇਂ ਪਾਤਸ਼ਾਹ ਦਾ ਸਿੱਖ ਹੋਇਆ ਉਹ ਪੰਜਵੇਂ ਪਾਤਸ਼ਾਹ ਦੇ ਸਿੱਖਾਂ ਵਿੱਚ ਉਹਦਾ ਵਿਵਲਣ ਆਵੇਗਾ ਚਲੋ
ਡੱਲੇ ਵਾਸੀ ਸੰਗਤ ਭਾਰੀ
ਇਉਂ ਡੱਲੇ ਦੀ ਭਾਈ ਭਾਰੀ ਸੰਗਤ ਆ ਸਤਿਗੁਰ ਸੱਚੇ ਪਾਤਸ਼ਾਹ ਦੇ ਸਿੱਖ ਬਣੇ ਨੇ ਇਹਨੇ ਡੱਲੇ ਤੋਂ ਹਾਂਜੀ
ਸਨਮੁਖ ਭਾਈ ਤੀਰਤਾ ਸੱਭਰਵਾਲ ਸੱਭੇ ਸਰਦਾਰਾ
ਹੁਣ ਸੱਭਰਵਾਲ ਗੋਤ ਵੀ ਆ ਸੱਭਰਵਾਲ ਪਿੰਡ ਵੀ ਆ ਇਹ ਸੱਭਰਵਾਲ ਨਗਰ ਦੇ ਭਾਈ ਸਨਮੁਖ ਸਿੱਖ ਹੋਏ ਨੇ ਭਾਈ ਤੀਰਥਾ ਜੀ ਗੋਤ ਵੀ ਸੱਭਰਵਾਲ ਹੈ ਅਤੇ ਨਗਰ ਵੀ ਸੱਭਰਵਾਲ ਹੈ ਸਾਰੇ ਸਰਦਾਰ ਨੇ ਸੱਚੇ ਪਾਤਸ਼ਾਹ ਜੀ ਦੇ ਦਰ ਦੇ ਸਨਮੁਖ ਸਿੱਖ ਨੇ ਅੱਗੇ
ਪੂਰੋ ਮਾਨਕ ਚੰਦ ਹੈ ਬਿਸ਼ਨ ਦਾਸ ਪਰਿਵਾਰ ਸੁਧਾਰਾ
ਹਾਂ ਇਹ ਮਾਨਕ ਚੰਦ ਗੁਰੂ ਅਮਰਦਾਸ ਪਾਤਸ਼ਾਹ ਦਾ ਉਹੀ ਸਿੱਖ ਹੈ ਜਦੋਂ ਗੋਇੰਦਵਾਲ ਸਾਹਿਬ ਇੱਕ ਬੌਲੀ ਸਾਹਿਬ ਮਹਾਰਾਜ ਪਾਤਸ਼ਾਹ ਜੀ ਲਾ ਰਹੇ ਨਾ ਬੌਲੀ ਜਿੱਥੇ ਤੁਸੀਂ ਇਸ਼ਨਾਨ ਕਰਦੇ ਹੋ 84 ਪੌੜੀਆਂ ਵਾਲੀ ਜਦੋਂ ਇਹਦੀ ਸੇਵਾ ਹੋਈ ਬੌਲੀ ਸਾਹਿਬ ਦੀ ਇਹ ਘਰ ਨਹੀਂ ਸੀ ਟੁੱਟ ਰਿਹਾ ਹੇਠੋਂ ਜੋ ਆਏ ਨਾ ਲੋਕ ਰੋਡਾਂ ਦੇ ਘੜ ਆ ਗਿਆ ਅਤੇ ਉਹ ਟੁੱਟ ਨਹੀਂ ਸੀ ਰਿਹਾ ਅਤੇ ਪਾਣੀ ਭਰੀ ਜਾਂਦਾ ਅਲੱਗ ਪਾਣੀ ਸੀ ਅਤੇ ਭਾਈ ਜਿਹੜਾ ਸੀ ਮਾਨਕ ਚੰਦ ਜੀ ਘੜ ਤੋੜਨ ਵਾਸਤੇ ਗਏ ਮਾਰੀ ਹੁਕਮ ਮੰਨ ਕੇ ਕੋਈ ਜਾਂਦਾ ਨਹੀਂ ਸੀ ਇਹ ਜਦੋਂ ਗਏ ਜਦੋਂ ਘੜ ਤੋੜਿਆ ਇਕਦਮ ਇੰਨਾ ਪਾਣੀ ਆਇਆ ਉੱਥੇ ਪਾਣੀ 'ਚ ਡੁੱਬ ਗਏ ਅਤੇ ਚੜ੍ਹਾਈ ਕਰ ਗਏ ਇਸ ਕਰਕੇ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਫਿਰ ਚੜ੍ਹਾਈ ਕੀਤੀ ਉਹਨੂੰ ਸੇਵਾ 'ਚ ਲਾਇਆ ਹੈ ਮਾਨਕ ਪਾਤਸ਼ਾਹ ਜੀ ਨੇ ਅਤੇ ਨਾਲ ਜਿਹੜਾ ਸੀ ਭਾਈ ਮਾਨਕ ਚੰਦ ਨੂੰ ਜੀਵਨ ਬਖਸ਼ਿਆ ਉਹ ਭਾਈ ਮਾਨਕ ਚੰਦ ਜੀ ਹੋਏ ਜਿਨ੍ਹਾਂ ਨੇ ਘਰ ਤੋੜਿਆ ਸੀ ਇਸ ਕਰਕੇ ਪੂਰਵ ਮਾਨਕ ਚੰਦ ਹੈ
ਪੂਰਵ ਮਾਨਕ ਚੰਦ ਹੈ
ਬਿਸ਼ਨ ਦਾਸ ਪਰਿਵਾਰ ਸੁਧਾਰਾ
ਬਿਸ਼ਨ ਦਾਸ ਪਰਿਵਾਰ ਸੁਧਾਰਾ
ਇਉਂ ਭਾਈ ਬਿਸ਼ਨ ਦਾਸ ਜੀ ਵੀ ਹੋਏ ਨੇ ਜਿਨ੍ਹਾਂ ਨੇ ਸਾਰੇ ਹੀ ਪਰਿਵਾਰ ਨੂੰ ਸੁਧਾਰ ਲਿਆ
ਪੁਰਖ ਪਦਾਰਥ ਜਾਣੀਐ ਤਾਰੂ ਭਾਰੂ ਦਾਸ ਦੁਆਰਾ
ਹਾਂ ਟਕਸਾਲ ਵਿੱਚ ਤਾਂ ਜਾਂ ਭਾਈ ਮਨੀ ਸਿੰਘ ਸਾਹਿਬ ਜੀ ਨੇ ਵੱਖਰੇ ਨਾਂ ਰੱਖੇ ਨੇ ਇੱਕ ਪੁਰਖ ਹੈ, ਇੱਕ ਪਦਾਰਥੂ ਹੈ, ਭਾਈ ਪੁਰਖਾ ਜੀ ਭਾਈ ਪਦਾਰਥ ਆ ਜੀ। ਅਤੇ ਇੱਥੇ ਟੀਕੇ ਵਿੱਚ ਮੇਰਾ ਖਿਆਲ ਆ ਵੀ ਉਹਨਾਂ ਨੇ ਅਰਥ ਕੁਝ ਹੋਰ ਕੀਤੇ ਹੋਣਗੇ, ਪੁਰਖ ਪਦਾਰਥ ਦੇ। ਅਤੇ ਇੱਕ ਭਾਈ ਤਾਰੂ ਜੀ, ਇੱਕ ਭਾਰੂ ਜੀ, ਹਾਂ ਇਹ ਗੁਰੂ ਮਹਾਰਾਜ ਸਾਹਿਬ ਪਾਸ ਦੇ ਦਰ ਦੇ ਦਾਸ ਹੋਏ ਨੇ ਭਾਈ ਸਾਰੇ।
ਮਹਾਂਪੁਰਖ
ਇੱਥੇ ਪਾਠ ਥੋੜ੍ਹਾ ਤੁਸੀਂ ਠੀਕ ਕਰ ਲੈਣਾ ਸੀ, ਦਾਸ ਦੁਆਰਾ ਪੜ੍ਹ ਗਏ ਤੁਸੀਂ ਸਾਰੇ, ਉਲਟ ਅਰਥ ਹੋਜੂ, ਪੜ੍ਹੋ ਦੁਬਾਰੇ ਨੂੰ ਪੰਕਤੀ ਨੂੰ।
ਪੁਰਖ ਪਦਾਰਥ ਜਾਣੀਆਂ ਤਾਰੂ ਭਾਰੂ ਦਾਸ ਦੁਆਰਾ,
ਇਹ ਦਾਸ ਨੇ ਤਾਰੂ ਭਾਰੂ ਦਾਸ, ਕਿਹਦੇ ਦਾਸ ਨੇ? ਗੁਰੂ ਦਰ ਦੇ ਦੁਆ, ਗੁਰੂ ਦਸੇ ਪਾਸੇ ਦਰ ਦੇ ਇਹ ਦਾਸ ਨੇ ਭਾਈ। ਜੇ ਦਾਸ ਦੁਆਰਾ ਕਰਾਂਗੇ, ਗੁਰਦੁਆਰਾ ਤਾਂ ਨਹੀਂ ਨਾ ਦਾਸ ਹੁੰਦਾ, ਉਹਦੇ ਦਰ ਦੇ ਜਿਹੜੇ ਰਹਿਣ ਵਾਲੇ ਦਾਸ ਹੁੰਦੇ ਨੇ। ਥੋੜ੍ਹਾ ਠੀਕ ਕਰ ਲਿਓ। ਹਾਂਜੀ, ਮਹਾਂਪੁਰਖ,
ਮਹਾਂਪੁਰਖ ਹੈ ਮਹਾਨੰਦ ਵਿਧੀ ਚੰਦ ਬੁੱਧ ਬਿਮਲ ਵਿਚਾਰਾ।
ਆ ਕਿਸੇ ਪੋਥੀਆਂ 'ਚ ਸਿਧੀ ਚੰਦ ਪਾਠ ਤਾਂ ਨਹੀਂ ਹੈਗਾ, ਵਿਧੀ ਚੰਦ ਹੀ ਹੈ ਸਾਰਿਆਂ ਕੋਲ, ਕਿਉਂਕਿ ਵਿਧੀ ਚੰਦ ਤਾਂ ਪੰਜਵੇਂ ਪਾਤਸ਼ਾਹ ਦਾ ਸਿੱਖ ਹੋਇਆ, ਫਿਰ ਛੇਵੇਂ ਪਾਤਸ਼ਾਹ ਤੱਕ ਰਹੇ ਨੇ। ਚਲੋ ਇਹ ਹੋਰ ਕੋਈ ਨਾਂ ਹੋਣਾ ਵਿਧੀ ਚੰਦ, ਉਹ ਵਿਧੀ ਚੰਦ ਨਾਲ ਸਮਝੋ ਜਿਹੜਾ ਘੋੜੇ ਲੈ ਕੇ ਆਇਆ ਸੀ, ਹੋਰ ਨਾਂ ਦਾ ਸਿੱਖੇ ਨੂੰ ਮੰਨ ਲਿਓ। ਮਹਾਂਪੁਰਖ ਹੈ ਮਹਾਨੰਦ,
ਮਹਾਂਪੁਰਖ ਹੈ ਮਹਾਨੰਦ,
ਮਹਾਨੰਦ ਨਾਂ ਦਾ ਭਾਈ ਮਹਾਂਪੁਰਖ ਹੈ ਇਸ ਦਰ ਵਿੱਚ ਗੁਰੂ ਘਰ ਵਿਖੇ। ਅਤੇ ਦੂਜਾ ਭਾਈ ਵਿਧੀ ਚੰਦ ਵੀ ਹੈ, ਇਹ ਬੜੀ ਬੁੱਧ ਜਿਹੜੀ ਇਹਨਾਂ ਦੀ ਬਿਮਲ ਬਣੇ, ਸ਼ੁੱਧ ਬੁੱਧ ਹੈ ਇਹਨਾਂ ਦੀ, ਬਿਮਲ ਹੁੰਦੀ ਹੈ ਪਵਿੱਤਰ, ਬੇ ਮਲ, ਬੇ ਮਨ ਰਹਿਤ, ਮਲ ਮਨ ਰਹਿਤ, ਮੈਲ ਤੋਂ ਰਹਿਤ, ਬੇ ਮਲ, ਜੋ ਮੈਲ ਤੋਂ ਰਹਿਤ ਹੋਵੇ, ਮੈਲ ਤੋਂ ਰਹਿਤ ਕੀ ਕਹਾਂਗੇ, ਪਵਿੱਤਰ, ਉੱਜਲ ਬੁੱਧੀ ਵਾਲੇ ਹੋਏ ਨੇ ਭਾਈ ਵਿਚਾਰਵਾਨ ਸਿੱਖ ਮਹਾਰਾਜ ਜੀ ਦੇ। ਵਰਮਾ,
ਵਰਮਾ ਦਾਸ ਹੈ ਕੋਟੜਾ,
ਹਾਂ
ਡੂੰਗਰ ਦਾਸ,
ਡੂੰਗਰ ਹੋਣਾ, ਡੂੰਗਰ,
ਡੂੰਗਰ ਦਾਸ ਭਲੇ ਤਕਿਆਰਾ,
ਹਾਂ ਇੱਥੇ ਵੀ ਭਲੇ,
ਬ੍ਰਹਮ ਦਾਸ ਲੱਗਿਆ ਪੈਰ ਦੇ ਚਰਾਰੇ,
ਬ੍ਰਹਮਾ ਦਾਸ ਹੈ, ਬ੍ਰਹਮ ਪੈਰ 'ਚ ਅਧਾਹਾ ਹੋਣਾ,
ਅਧਾਹਾ ਲੱਗਿਆ ਚਰਾਰੇ,
ਬ੍ਰਹਮ ਦਾਸ ਪਲ, ਬ੍ਰਹਮ ਦਾਸ ਹੈ ਖੋਟੜਾ,
ਬ੍ਰਹਮ ਦਾਸ ਹੈ ਖੋਟੜਾ,
ਖੋਟੜਾ ਜਾਤੀ ਹੈ ਭਾਈ ਖੱਤਰੀਆਂ ਦੀ, ਅਤੇ ਉਹਨਾਂ ਦੀ ਜਾਤੀ ਵਿੱਚੋਂ, ਖੋਟੜੇ ਜਾਤੀਆਂ ਵਿੱਚੋਂ ਇਹ ਬ੍ਰਹਮਦਾਸ ਜੀ ਹੋਏ ਨੇ, ਅਤੇ ਖਰਲ ਜਾਤੀ ਦੀ ਇੱਕ ਸਾਖ ਹੈ ਖੋਟੜਾ, ਖਰਲ 'ਚੋਂ ਹੀ ਖੋਟੜੇ ਬਣੇ ਨੇ, ਖਰਲ ਇੱਕ ਜਾਤੀ ਨੇ ਹਿੰਦੂਆਂ ਦੀ, ਇਹ ਬਹੁਤੀ ਜਾਤੀ ਪਾਕਿਸਤਾਨ ਵਿੱਚ ਮਿੰਟ ਗੁਮਰੀ ਜ਼ਿਲ੍ਹੇ ਦੇ ਵਿੱਚ ਨਾ, ਉੱਥੇ ਹਲਵਾਈ ਕਰਨ ਵਾਲਿਆਂ ਦੀ ਜਾਤੀ ਹੈ ਪਾਕਿਸਤਾਨ 'ਚ, ਮਿੰਟ ਗੁਮਰੀ ਹੈ ਨਾ, ਉੱਥੋਂ ਦੇ ਜਿਹੜੇ ਵਾਸੀ ਨੇ ਲੋਕ ਖੇਤੀਬਾੜੀ ਕਰਨ ਵਾਲਿਆਂ ਨੂੰ ਇਹ ਜਿਹੜਾ ਸੀ ਖੋਟੜਾ ਤਾਂ ਕਿ ਖੇਤੀ ਤੋਂ ਖੋਟੜੇ, ਬ੍ਰਹਮਦਾਸ ਹੈ ਖੋਟੜਾ,
ਬ੍ਰਹਮਦਾਸ ਹੈ ਖੋਟੜਾ,
ਖੋਤੜਾ ਹੀ ਪੜ੍ਹ ਕੇ ਕਹੀ ਮੈਂ ਦੱਸੋ, ਖੋਤੜਾ ਨਹੀਂ ਹੈਗਾ
ਖੋਟੜਾ,
ਖੋਤੜੇ ਦਾ ਅਰਥ ਬੜਾ ਖੋਤੇ ਵਾਲੇ ਪਾਸੇ ਜਾਜੂ, ਫਿਰ ਖੋਟੜਾ ਹੋਊਗਾ ਨਾ ਪਾਠ,
ਖੋਟੜਾ
ਫਿਰ ਖੋਤੜਾ ਨਾ ਕਹੋ, ਖੋਟੜਾ,
ਖੋਟੜਾ
ਐਵੇਂ ਕਹੋ, ਬ੍ਰਹਮਦਾਸ ਹੈ ਖੋਟੜਾ,
ਬ੍ਰਹਮਦਾਸ ਹੈ ਖੋਟੜਾ,
ਡੂੰਗਰ ਦਾਸ ਭਲੇ ਤਕਿਆਰਾ,
ਡੂੰਗਰ ਦਾਸ ਭਲੇ ਤਕਿਆਰਾ,
ਤਕਿਆਰਾ ਵੀ ਜਾਤੀ ਹੈ, ਉਹਦੇ ਵਿੱਚੋਂ ਭਾਈ ਭਲੇ ਸਿੱਖ ਡੂੰਗਰ ਦਾਸ ਜੀ ਹੋਏ ਨੇ। ਡੂੰਗਰ ਨਾਂ ਪਹਾੜ ਦਾ ਵੀ ਹੁੰਦਾ, ਪਰ ਇੱਥੇ ਸਿੱਖ ਦਾ ਨਾਂ ਹੈ ਜਿਹੜਾ ਸੀ ਡੂੰਗਰ, ਜਾਤੀ ਕੀ ਹੈ ਤਕਿਆਰਾ। ਅਤੇ ਫਿਰ ਪੜ੍ਹ ਲਓ ਦੁਬਾਰੇ ਨੂੰ, ਫਿਰ ਠੀਕ ਕਰ ਲਓ,
ਬ੍ਰਹਮਦਾਸ ਹੈ ਖੋਟੜਾ, ਡੂੰਗਰ ਦਾਸ ਭਲੇ ਤਕਿਆਰਾ,
ਤਕਿਆਰਾ ਤਕਿਆਰਾ ਜਾਤੀ ਹੈ।
ਦੀਪਾ ਜੇਠਾ ਤੀਰਥਾ ਸਹਿ ਸਾਰੂ ਬੂਲ,
ਜਿਹੜੀ ਤਕਿਆਰ ਜਾਤੀ ਹੈ ਨਾ, ਜਿਹੜੇ ਸਰੀਣ ਜਾਤ ਨਾ ਖੱਤਰੀਆਂ ਦੀ, ਸਰੀਣ ਉਹਨਾਂ ਦੀ ਜਾਤੀ ਵਿੱਚੋਂ ਨਿਕਲੀ ਹੋਈ ਜਾਤੀ ਹੈ ਤਕਿਆਰਾ, ਜਿਹੜੀ ਹੈ ਸਰੀਣਾਂ ਵਿੱਚੋਂ, ਸਰੀਣ 'ਚੋਂ ਹੀ ਨਿਕਲੀ ਹੈ। ਚਲੋ ਗੋਤ ਹੈ ਸਰੀਣ ਹੈ ਨਾ, ਉਹ 'ਚ ਤਕਿਆਰ ਨਿਕਲਿਆ, ਕਈ ਗੋਤਾਂ 'ਚ ਗੋਤ ਬਹੁਤ ਨਿਕਲੇ ਨੇ ਅੱਗੇ। ਚਲੋ
ਦੀਪਾ ਜੇਠਾ ਤੀਰਥਾ,
ਇੱਕ ਦੀਪਾ ਦੇਖੋ ਪਿੱਛੇ ਆਇਆ ਸੀ ਨਾ, ਇੱਥੇ ਵੀ ਦੀਪਾ ਜਿਹੜਾ ਆਇਆ ਚੌਥੇ ਪਾਤਸ਼ਾਹ ਦਾ ਸਿੱਖ ਹੈ, ਜੇਠਾ ਜੀ ਵੀ ਜਿਹੜੇ ਨੇ ਚੌਥੇ ਪਾਤਸ਼ਾਹ ਦੇ ਸਿੱਖ ਨੇ, ਭਾਈ ਤੀਰਥਾ ਜੀ ਪਿੱਛੇ ਆਏ ਨੇ ਇੱਥੇ ਵੀ ਇਹ ਹੁਣ, ਅਤੇ ਸਹਿਸਾਰੂ ਬੂਲਾ ਫਿਰ ਆਇਆ ਦੇਖੋ, ਚੌਥੇ ਪਾਤਸ਼ਾਹ ਮਹਾਰਾਜ ਦੇ ਸਿੱਖ ਇਹ ਸਾਰੇ ਆ ਰਹੇ ਨੇ, ਇਹ ਸਾਰੇ ਹੀ ਸਭਰਵਾਲ ਦੇ ਕੁਝ ਰਹਿਣ ਵਾਲੇ ਨੇ। ਚਲੋ ਜੀ
ਸਹਿਸਾਰੂ ਬੂਲਾ ਸਚਿਆਰਾ,
ਸਚਿਆਰ ਸਿੱਖ ਨੇ ਸਾਰੇ ਜੀ।
ਮਾਇਆ ਜਾਪਾ ਜਾਣੀਐ ਜਾਣੀਐਨ ਨਈਆ ਖੁੱਲਰ ਗੁਰੂ ਪਿਆਰਾ।
ਇਹ ਜਿਹੜਾ ਭਾਈ ਜਿਹੜਾ ਜੇਠਾ ਸੀ ਨਾ, ਗੁਰੂ ਬਾਹਰ ਦਾ ਵੀ ਨਾਂ ਸੀ ਗੁਰੂ ਰਾਮਦਾਸ ਜੀ ਦਾ, ਅਤੇ ਗੁਰੂ ਰਾਮਦਾਸ ਦਾ ਸਿੱਖ ਦਾ ਨਾਮ ਵੀ ਜੇਠਾ। ਅਤੇ ਇਵੇਂ ਸੇਠੀ ਗੋਤ ਦਾ ਗੁਰੂ ਅਰਜਨ ਦੇਵ ਦਾ ਵੀ ਸਿੱਖ ਹੋਇਆ, ਇੱਕ ਆਤਮਗਿਆਨੀ ਸਿੱਖ ਸੀ ਲਾਹੌਰ ਦੇ ਨਾਲ ਨਾਲ ਕੈਦ ਹੋਇਆ। ਇੱਕ ਜਿਹੜਾ ਜੇਠਾ ਛੇਵੇਂ ਪਾਤਸ਼ਾਹ ਦੇ ਵੇਲੇ ਵੀ ਗਵਾਲੀਅਰ ਦੇ ਕਿਲ੍ਹੇ 'ਚ ਮਾਰ ਦੇ ਨਾਲ ਰਿਹਾ, ਉਹ ਵੀ ਜੇਠਾ ਜੀ ਸੀ ਜਿਹਨੇ ਆ ਕੇ ਉਹ ਸ਼ੇਰ ਦਾ ਰੂਪ ਧਾਰ ਕੇ ਜਹਾਂਗੀਰ ਨੂੰ ਛਾਤੀ 'ਤੇ ਬੈਠੇ ਸੀ, ਉਹ ਵੀ ਭਾਈ। ਹਾਂਜੀ ਚਲੋ ਜੀ ਅੱਗੇ।
ਤੁਲਸਾ ਬੋਹਰਾ ਜਾਣੀਐ।
ਇੱਕ ਜੇਠਾ ਹੋਰ ਵੀ ਹੋਇਆ ਮਹਿਰਾਜ ਦੇ ਜੰਗ ਵਿੱਚ, ਗੁਰੂਸਰ ਦੇ ਜੰਗ ਵਿੱਚ ਸ਼ਹੀਦ ਹੋਇਆ ਛੇਵੇਂ ਪਾਤਸ਼ਾਹ ਦੇ ਵੇਲੇ, ਉਹਦਾ ਨਾਮ ਵੀ ਜੇਠਾ ਹੀ ਸੀ, ਇਉਂ ਜੇਠੇ ਨਾਮ ਕਰਕੇ ਕਈ ਸਿੱਖ ਇੱਦਾਂ ਆਏ ਨੇ। ਚਲੋ ਜੀ ਅੱਗੇ।
ਤੁਲਸਾ ਬੋਹਰਾ ਜਾਣੀਐ।
ਹਾਂਜੀ ਹਾਂ, ਮਾਈਆ ਜਾਪਾ ਪੜ੍ਹ ਲਓ ਦੁਬਾਰੇ ਪੜ੍ਹ ਲਓ ਜੀ।
ਮਾਈਆ ਜਾਪਾ ਜਾਣੀਐ ਨਈਆ ਖੁੱਲਰ ਗੁਰੂ ਪਿਆਰਾ।
ਹਾਂ ਭਾਈ ਮਾਈਆ ਜੀ, ਭਾਈ ਜਾਪਾ ਜੀ, ਇਸੇ ਤਰ੍ਹਾਂ ਭਾਈ ਨਈਆ ਜੀ ਅਤੇ ਖੁੱਲਰ, ਇਹ ਗੁਰੂ ਦੇ ਪਿਆਰੇ ਸਿੱਖ ਹੋਏ ਨੇ ਸਾਰੇ। ਅੱਗੇ ਜੀ।
ਤੁਲਸਾ ਬੋਹਰਾ ਜਾਣੀਐ ਗੁਰ ਉਪਦੇਸ਼ ਅਵੇਸ਼ ਅਚਾਰਾ।
ਬੋਹਰਾ ਜਾਤੀ ਹੈ ਸਿੱਖ ਦਾ ਨਾਂ ਨਹੀਂ, ਬੋਹਰਾ ਜਾਤੀ ਦਾ ਭਾਈ ਤੁਲਸਾ ਨਾਮੇ ਸਿੱਖ ਹੋਇਆ, ਗੁਰੂ ਦਾ ਉਪਦੇਸ਼ ਇਹਨੇ ਅਵੇਸ਼ ਹਿਰਦੇ 'ਚ ਵਸਾਇਆ। ਅਵੇਸ਼ ਹੁੰਦਾ ਹੈ ਪ੍ਰਵੇਸ਼ ਕਰਨਾ, ਗੁਰੂ ਦੇ ਉਪਦੇਸ਼ ਨੂੰ ਪ੍ਰਵੇਸ਼ ਕੀਤਾ ਹਿਰਦੇ ਵਿੱਚ। ਅਚਾਰਾ ਸੁੰਦਰ ਸੀ, ਸੋਹਣੇ ਅਚਾਰ ਵਾਲਾ ਸੀ।
ਸਤਿਗੁਰ ਸੱਚ ਸਵਾਰ ਨਿਹਾਰਾ।
ਠੀਕ, ਸਤਿਗੁਰ ਅਤੇ ਵਿਸਰਾਮ। ਠੀਕ ਹੈ, ਸਤਿਗੁਰ ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰੂ ਰਾਮਦਾਸ ਜੀ ਸਿੱਖਾਂ ਨੂੰ ਸਵਾਰਨ ਵਾਲੇ ਨੇ, ਗੁਰੂ ਅਮਰਦਾਸ ਜੀ ਸਵਾਰਨ ਵਾਲੇ ਨੇ। ਇਉਂ ਸਤਿਗੁਰ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਨੂੰ ਸਵਾਰ ਸਵਾਰ ਕੇ ਇਹ ਰੂਪ ਬਣਾ ਦਿੱਤਾ ਜੀ।
ਇੱਥੋਂ ਤੱਕ ਸੀ ਚੋਹੜ ਚੌਧਰੀ।
ਬਸ ਹੁਣ ਚੌਧਰੀ ਆਪਾਂ ਕੱਲ੍ਹ ਨੂੰ ਕਰਾਂਗੇ, ਚੌਧਰੀ ਨਾਲ ਗੱਲ ਹੁਣ ਸਿੱਖਾਂ ਨਾਲੇ। ਠੀਕ ਆ, ਇਸ ਪੌੜੀ ਨੂੰ ਦੁਬਾਰੇ ਪੜ੍ਹ ਲਓ ਸਾਰੇ ਇਕੱਠੇ, ਸਤਾਰਵੀਂ ਪੌੜੀ ਨੂੰ ਇਕੱਠੇ ਪੜ੍ਹ ਲਓ ਸਾਰੇ।
ਸਨਮੁਖ ਭਾਈ ਤੀਰਥਾ ਸਬਰ ਵਾਲ ਸਵੇ ਸਰਦਾਰਾ।
ਪੂਰੋ ਮਾਨਕ ਚੰਦ ਹੈ ਵਿਸ਼ਨ ਦਾਸ ਪਰਵਾਰ ਸਧਾਰਾ। ਪੁਰਖ ਪਦਾਰਥ ਜਾਣੀਐ ਤਾਰੂ ਪਾਰੂ ਦਾਸ ਦੁਆਰਾ। ਪੁਰਖ ਹੈ ਮਹਾਨੰਦ ਵਿਧੀ ਚੰਦ ਬੁੱਧ ਬਿਮਲ ਵਿਚਾਰਾ। ਬ੍ਰਹਮ ਦਾਸ ਹੈ
ਕੋਟੜਾ।
ਠੀਕ ਹੈ। ਤੀਰਥਾ ਸਹਿ ਸਾਰ ਬੂਲਾ ਸਚਿਆਰਾ। ਮਾਈਆ ਜਾਪਾ ਜਾਣੀਐਨ ਨਈਆ ਖੁੱਲਰ ਗੁਰੂ ਪਿਆਰਾ। ਤੁਲਸਾ ਬੋਹਰਾ ਜਾਣੀਐ ਗੁਰ ਉਪਦੇਸ਼ ਅਵੇਸ਼ ਅਚਾਰਾ। ਸਤਿਗੁਰ ਸੱਚ ਸਵਾਰਨ ਹਾਰਾ। ਸਤਿਗੁਰ ਸੱਚ ਸਵਾਰਨ ਹਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।